ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਜਨਮ ਸਾਖੀ ਦੀ ਲੜੀਵਾਰ ਕਥਾ। ਬਹੁਤ ਹੀ ਅਦਬ ਸਤਿਕਾਰ ਸ਼ਰਧਾ ਤੇ ਭਾਵਨਾ ਸਹਿਤ ਆਪ ਦੀ ਸਰਵਣ ਕਰ ਰਹੇ ਹੋ। ਗਰੀਬ ਨਵਾਜ ਏਮਨਾਬਾਦ ਨਗਰ ਵਿੱਚ ਆਏ ਹਨ। ਨਗਰ ਦੀ ਦਸ਼ਾ ਵੇਖੀ ਹੈ। ਪਾਤਸ਼ਾਹ ਨੇ ਆਪਣੇ ਮੁਖਾਰ ਬਿੰਦ ਚੋਂ ਪਾਵਨ ਪਵਿੱਤਰ ਸ਼ਬਦ ਉਚਾਰਨ ਕੀਤਾ, ਜੈਸੇ ਗੋਇਲ ਗੋਇਲੀ ਤੈਸੇ ਸੰਸਾਰਾ। ਇਸ ਸ਼ਬਦ ਦੀ ਵਿਚਾਰ ਆਪਾਂ ਕੱਲ ਦੀ ਕਥਾ ਵਿੱਚ ਸਰਵਣ ਕੀਤੀ ਹੈ। ਗਰੀਬ ਨਵਾਜ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਏਮਨਾਬਾਦ ਨਗਰ ਦੇ ਲੋਕਾਂ ਤੇ ਤਰਸ ਕਰਕੇ ਇੱਥੋਂ ਚੱਲਣ ਦੀ ਤਿਆਰੀ ਕੀਤੀ ਹੈ। ਆਓ ਕੁਝ ਸਮੇਂ ਲਈ ਸੁਰਤੀਆਂ ਬਿਰਤੀਆਂ ਨੂੰ ਪਹਿਲੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਸਾਹਿਬ ਦੇ ਪਵਿੱਤਰ ਚਰਨਾਂ ਕਮਲਾਂ ਨਾਲ ਜੋੜੀਏ। ਗੁਰੂ ਪਾਤਸ਼ਾਹ ਦੀ ਅੰਮ੍ਰਿਤਮਈ ਕਥਾ ਸਰਵਣ ਕਰੀਏ। ਹਾਜ਼ਰੀਆਂ ਲਵਾਓ। ਸਮੂਹ ਮਾਈ ਭਾਈ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸਰਬ ਬਿਕੇ ਸਿਮਲ ਬ੍ਰਿਖ ਸ਼ੁਕ ਮਨ ਤਾਜੀ ਅਗਿਆਨ।
ਸਤਿਗੁਰੂ ਜੀ ਦੇ ਚਰਨ ਕਮਲਾਂ ਦਾ ਮੰਗਲਾ ਚਰਨ। ਮਹਾਕਵੀ ਕਵੀ ਰਾਜ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਚੂੜਾਮਣੀ ਜੀ ਕਰ ਰਹੇ ਨੇ। ਮੰਗਲਾ ਚਰਨ ਉਹ ਬੰਦਾ ਕਰਦਾ ਜਿਹੜਾ ਆਸਤਕ ਹੈ, ਪਰਮੇਸ਼ਰ ਦੀ ਹੋਂਦ ਨੂੰ ਆਪਣੇ ਇਸ਼ਟ ਨੂੰ ਮੰਨਦਾ ਹੈ। ਜਿਹੜਾ ਨਾਸਤਕ ਹੈ, ਈਸ਼ਵਰ ਦੀ ਹੋਂਦ ਤੋਂ ਮੁਨਕਰ ਹੈ, ਜਦੋਂ ਉਹ ਲਿਖਦਾ ਤੇ ਉਹ ਕਦੇ ਕਿਸੇ ਦਾ ਮੰਗਲ ਨਹੀਂ ਕਰਦਾ, ਨਾ ਆਪਣੇ ਇਸ਼ਟ ਦਾ ਨਾ ਪਰਮੇਸ਼ਰ ਦਾ। ਆਸਥਾਵਾਨ ਹਮੇਸ਼ਾ ਆਪਣੇ ਇਸ਼ਟ ਦੇਵ ਦਾ ਮੰਗਲਾ ਚਰਨ ਕਰਕੇ ਫਿਰ ਅੱਗੇ ਆਪਣੀ ਕਥਾ ਲਿਖਦਾ ਹੈ, ਜਾਂ ਕੁਝ ਵੀ ਲਿਖਣਾ ਉਹ ਅੱਗੇ ਲਿਖਣ ਦੀ ਪਰੰਪਰਾ ਤਹਿਤ ਲਿਖਦਾ ਹੈ। ਅੱਜ ਕੱਲ ਵਰਤਮਾਨ ਦੇ ਸਮੇਂ ਚ ਜਿਹੜੇ ਲਿਖਾਰੀ ਲਿਖਦੇ ਨੇ, ਉਹ ਜਦੋਂ ਪੁਸਤਕ ਲਿਖਦੇ ਨੇ ਤੇ ਪ੍ਰਾਰੰਭ ਵਿੱਚ ਕਿਸੇ ਵੀ ਆਪਣੇ ਇਸ਼ਟ ਦੇਵ ਦਾ ਮੰਗਲ ਨਹੀਂ ਕਰਦੇ, ਭਾਵੇਂ ਉਹ ਇਸ਼ਟ ਨੂੰ ਮੰਨਦੇ ਵੀ ਹੋਣ। ਪੱਛਮੀ ਸਭਿਅਤਾ ਦੇ ਮੁਤਾਬਕ ਲਿਖੀਆਂ ਗਈਆਂ ਪੁਸਤਕਾਂ ਦੇ ਆਧਾਰ ਤੇ ਉਸੇ ਤਰਕ ਦੇ ਉੱਤੇ ਅੱਜ ਕੱਲ ਦੇ ਲਿਖਾਰੀ ਪੁਸਤਕਾਂ ਲਿਖਣ ਲੱਗ ਪਏ ਹਨ, ਜੋ ਯੋਗ ਨਹੀਂ ਹੈ। ਗੁਰੂ ਪਾਤਸ਼ਾਹ ਨੇ ਆਪ ਜਦੋਂ ਕਿਸੇ ਰਾਗ ਦੀ ਆਰੰਭਤਾ ਕਰਨੀ ਹੁੰਦੀ ਜਾਂ ਕਿਸੇ ਸ਼ਬਦ ਦੀ ਅਸ਼ਟਪਦੀ ਦੀ ਛੰਤਾ ਦੀ, ਤਾਂ ਸਤਿਗੁਰੂ ਜੀ ਵੀ ਆਪਣੇ ਇਸ਼ਟ ਦੇਵ ਅਕਾਲ ਪੁਰਖ ਪਰਮੇਸ਼ਰ ਦਾ ਮੰਗਲਾ ਚਰਨ ਕਰਦੇ ਹਨ। ਇਸੇ ਤਰ੍ਹਾਂ ਜਿਹੜੇ ਸਤਿਗੁਰਾਂ ਦੇ ਕਵੀ ਜਨ ਹਨ, ਚਾਹੇ ਉਹ 52 ਕਵੀਆਂ ਵਿੱਚੋਂ ਕੁਝ ਕਵੀਆਂ ਦੀਆਂ ਕਵਿਤਾਵਾਂ ਲਿਖੀਆਂ ਮਿਲਦੀਆਂ ਨੇ, ਉਹਨਾਂ ਚ ਆਪਣੇ ਇਸ਼ਟ ਦੀ ਉਪਮਾ ਹੈ। ਇਸੇ ਤਰ੍ਹਾਂ ਚਾਹੇ ਉਹ ਇਤਿਹਾਸ ਦੇ ਗ੍ਰੰਥ ਲਿਖੇ ਗਏ, ਗੁਰਬਿਲਾਸ ਲਿਖੇ ਗਏ, ਸ੍ਰੀ ਗੁਰਸੋਭਾ ਲਿਖਿਆ ਗਿਆ, ਚਾਹੇ ਉਹ ਪੰਥ ਪ੍ਰਕਾਸ਼ ਲਿਖਿਆ ਗਿਆ, ਸੂਰਜ ਪ੍ਰਕਾਸ਼ ਲਿਖਿਆ ਗਿਆ, ਜਨਮ ਸਾਖੀਆਂ ਲਿਖੀਆਂ ਗਈਆਂ, ਉਹਨਾਂ ਸਾਰਿਆਂ ਦੇ ਪ੍ਰਾਰੰਭ ਦੇ ਵਿੱਚ ਆਪਣੇ ਇਸ਼ਟ ਦੇਵ ਦਾ ਮੰਗਲਾ ਚਰਨ ਕੀਤਾ ਗਿਆ। ਅੱਜ ਨਵਾਂ ਅਧਿਆਏ ਪ੍ਰਾਰੰਭ ਹੋ ਰਿਹਾ 29ਵਾਂ, ਇਸ ਕਰਕੇ ਮਹਾਕਵੀ ਜੀ ਮੰਗਲਾ ਚਰਨ ਕਰ ਰਹੇ ਨੇ ਆਪਣੇ ਮਾਲਕ ਦੇ ਚਰਨ ਕਮਲਾਂ ਦਾ, ਗੁਰੂ ਨਾਨਕ ਸਾਹਿਬ ਦੇ ਚਰਨ ਕਮਲਾਂ ਦਾ। ਕੀ ਕਹਿੰਦੇ ਹਨ? ਸਰਬ ਬਿਖੈ ਸਿਮਲ ਬ੍ਰਿਖ ਸੁਕ ਮਨ ਤਜ ਅਗਿਆਨ। ਹੇ ਮੇਰਿਆ ਮਨਾ, ਆ ਸੰਸਾਰ ਦੇ ਜਿਤਨੇ ਵੀ ਵਿਸ਼ੇ ਰਸ ਨੇ, ਇਹ ਸਿਮਲ ਦੇ ਬੂਟੇ ਵਾਂਗੂ ਨੇ, ਜਿਹੜਾ ਨਿਕੰਮਾ ਹੁੰਦਾ, ਜਿਹਦੇ ਫੁੱਲ ਤੇ ਫਲ ਖਾਣ ਦੇ ਕੰਮ ਨਹੀਂ ਆਉਂਦੇ। ਹੇ ਮੇਰਿਆ ਮਨਾ, ਤੂੰ ਸੁਕ ਨਾਮ ਹੁੰਦਾ ਤੋਤੇ ਦਾ, ਤੋਤੇ ਵਾਂਗੂ ਭਰਮ ਦੇ ਵਿੱਚ ਭੁੱਲਿਆ ਹੋਇਆ ਤੇ ਵਿਸ਼ੇ ਵਿਕਾਰਾਂ ਰੂਪੀ ਸਿਮਲ ਰੁੱਖ ਤੋਂ ਰਸ ਮਾਣਨਾ ਚਾਹੁੰਦਾ, ਜੋ ਤੈਨੂੰ ਕਦੇ ਵੀ ਪ੍ਰਾਪਤ ਨਹੀਂ ਹੋ ਸਕਦਾ। ਇਸ ਕਰਕੇ ਵਿਸ਼ੇ ਵਿਕਾਰਾਂ ਦੇ ਸਿਮਲ ਦੇ ਰੁੱਖ ਦਾ हे मेरे मन रूपी तोते तू त्याग कर दे।
सतगुर चरण रसाल को सीव सदा सुख मान।
हे मेरे मन रूपी तोतिया गुरु नानक साहब दे चरण कमल अंब दे फल वांगू मिठे ने रस दा घर ने। तू सिमल रुख नू छड के विषय विकारा नू छड के गुरु नानक साहब दे चरण कमलां दा रस लै जिथों तेनू सार सुख दी और सदैवी सुख दी प्राप्ति होवेगी।
चौपाई बैठे होते प्रभु गुण खानी।
गुणा दी खान सतगुरु गुरु नानक पातशाह जी महाराज जी बैठे सन।
मरदाना तब बोलियो बानी।
भाई साहब भाई मरदाना जी दे मन च कुछ संदेह आया है इस करके सतगुरां नूं पुछदिआं होइआं बोले।
आप पुरापुर में जब आए।
ए गरीब नवाज आप जी जदों पहला इस नगर एमनाबाद विच चल के आए सी।
संत संग बैठे ए थाएं।
इत्थे कुछ संत कुछ महात्मा तुहाडे पास आके बैठे सन। पिछे आप जी ने कथा सुनी है कि जदों सतगुरु जी पहला आए हन बाबर दे हमले तो एमनाबाद नगर विच दो महात्मा महापुरुष महाराज जी दे कोल आण के इत्थे बैठे सन। भाई साहब ओ बचन चेते करा रहे ने। महाराज जी ओ दो महात्मा दो फकीर आप जी दे चरणा विच आ के इस जगह ते बैठे सन।
हित आहार के जाचन गवने।
ओ जदों भोजन मंगण वास्ते एमनाबाद नगर विच गए सी मैं भी उना दे नाल गया सा।
फिरे पठानन के तब पवने।
एमनाबाद दे नगर दे रहण वाले ना पठाना दे घरां विच ओ फकीर सारे घरां विच जाके मंगदे रहे। सारे पठाना कोलो जाके उना ने भोजन दी मांग कीती।
देख छुदा तुर किन्हो न दीनो।
सारे पठान इन्ने नरदई सन के इना ने उना फकीरां दी दशा वेख के भी भुखे ने किसे ने भोजन नहीं दिता। हालांकि गृहस्थी दा धर्म है जे गृहस्थी दे दरवाजे ते आके कोई फकीर अलख जगावे ता गृहस्थी नू चाहिदा है कि ओनू भोजन छकावे ओदे जल पानी दा प्रबंध करे। गृहस्थी दा धर्म हुंदा है पर इना पठाना ने ऐसा नहीं कीता उना फकीरां नू भोजन नहीं चकाया।
बोरो मिलियो दुखद मत हीनो।
मेरे हो जे दुख देण वाली मत दे हीने लोक साने पठाना।
पई अवग्या थोरन पासू।
उना ने उना फकीरां दी अवग्या कीती सी मैनू धक्का मारिया सी ए पाप इना नगर निवासियां कोलों होया सी। महाराज जड़ी भुल कीती सी ओ तां थोड़े बंदियां ने कीती सी अवग्या उना महापुरुषां दी फकीरां दी कुछ क बंदियां ने कीती सी।
मिलियो सर्ब पुर को दुख रासू।
पर मैं हैरान आ के सजा सारे नगर नू क्यों मिली। महाराज जी अवग्या तां कुछ क बंदियां ने परिवार दे लोकां ने कीती सी उना फकीरां दी पर सजा महाराज जी सारे नगर नू मिली है। सारा नगर ही बाबर ने उजाड़ के रख दिता है।
असमंजस मैं लख मन माई।
महाराज असमंजस बात मैं अपने मन दे विच जानदा भी ऐसा क्यों होया है। कर्म थोड़े बंदिया ने कीता माड़ा सजा सारे नगर नू प्राप्त हुई है।
पूजन कीन आपके पाही।
मेरे मन विच संदेह आया है इस करके हे गरीब नवाज पातशाह मैं तुहाडे पासों ए पूछ रहा आप दी कृपा करके मेरे संशय दी निवृत्ति करो।
दोहरा सुन मरदाने नगर जिस संत अतिथि चल जाए।
महाराज जी कहंदे मरदाने अगर किसे नगर विच कोई संत कोई अतिथि कोई लोड़वंद अभ्यागत भुखा चल के आवे।
सेवा होए न ताहे की सबहिन पाप लगाए।
सारे नगर दा कर्तव बनदा है कि उस आए हुए अतिथि महात्मा दी सेवा टहल करनी। ये सारे नगर दा धर्म हुंदा। नगर दे विच कोई अतिथि आवे कोई महात्मा आवे कोई अभ्यागत आवे नगर दा कर्तव बनदा है कि ओदे भोजन दा ओदी सेवा दा प्रबंध करे। जे नहीं करदे ਤੇ ਫਿਰ ਸਾਰਾ ਨਗਰ ਹੀ ਪਾਪਾਂ ਦਾ ਭਾਗੀਦਾਰ ਹੈ। ਜੇ ਕਿਸੇ ਮਹਾਤਮਾ ਦੀ ਨਗਰ ਚ ਸੇਵਾ ਨਹੀਂ ਹੋਈ, ਟਹਿਲ ਨਹੀਂ ਹੋਈ, ਪਤਾ ਵੀ ਕੋਈ ਆਇਆ, ਨਾ ਪਤਾ ਹੋਵੇ ਤਾਂ ਗੱਲ ਵੱਖਰੀ ਹੈ। ਪਤਾ ਵੀ ਕੋਈ ਮਹਾਤਮਾ ਕੋਈ ਵਿਆਗਤ ਭੁੱਖਾ ਆਇਆ ਤੇ ਉਹਨੂੰ ਭੋਜਨ ਨਹੀਂ ਮਿਲਿਆ ਸਾਡੇ ਨਗਰ ਚੋਂ, ਤੇ ਦੂਸਰਾ ਵੀ ਕੋਈ ਜਾ ਕੇ ਸੇਵਾ ਟਹਿਲ ਨਾ ਕਰੇ, ਫਿਰ ਉਹ ਵੀ ਪਾਪਾਂ ਦਾ ਭਾਗੀਦਾਰ ਹੋਇਆ ਕਿ ਨਾ ਹੋਇਆ, ਜਾਣਦਾ ਹੋਇਆ ਵੀ ਸੇਵਾ ਨਾ ਕਰੇ। ਹਾਂਜੀ,
ਚੋ ਪਈ ਜਾਨੋ ਗ੍ਰਿਸਤ ਧਰਮ ਸ਼ੁਭ ਇਹੋ।
ਮਰਦਾਨਿਆ, ਜਿਹੜਾ ਗ੍ਰਿਸਤ ਧਰਮ ਦਾ ਸ਼ੁਭ ਕਰਮ ਹੈ ਨਾ, ਗ੍ਰਿਸਤ ਆਸ਼ਰਮ ਦਾ ਜਿਹੜਾ ਸ਼ੁਭ ਕਰਮ ਹੈ,
ਆਏ ਅਤਿਥੀ ਕੀ ਸੇਵ ਕਰੇ ਹੋ,
ਉਹ ਸ਼ੁਭ ਕਰਮ ਇਹ ਹੈ ਕਿ ਜੇ ਗ੍ਰਿਸਤੀ ਦੇ ਘਰ ਦੇ ਵਿੱਚ ਕੋਈ ਅਤਿਥੀ ਆਉਂਦਾ, ਕੋਈ ਪ੍ਰਾਹੁਣਾ ਆਉਂਦਾ, ਕੋਈ ਮਹਾਤਮਾ ਕੋਈ ਸੰਤ ਚੱਲ ਕੇ ਆਉਂਦਾ ਹੈ,
ਜਥਾ ਸ਼ਕਤ ਤੈ ਆਦਰ ਕਰਈ,
ਉਸ ਗ੍ਰਿਸਤੀ ਦਾ ਧਰਮ ਬਣਦਾ ਕਿ ਆਪਣੇ ਘਰ ਆਏ ਹੋਏ ਉਸ ਅਭਿਆਗਤ ਦੀ, ਉਸ ਫਕੀਰ ਦੀ, ਉਸ ਭੁੱਖੇ ਵਿਅਕਤੀ ਦੀ ਜਥਾ ਸ਼ਕਤ ਟਹਿਲ ਕਰੇ, ਜਥਾ ਸ਼ਕਤ ਉਹਦਾ ਆਦਰ ਤੇ ਸਤਿਕਾਰ ਕਰੇ।
ਦੀ ਆਹਾਰ ਮ੍ਰਿਦ ਬਚਨ ਉਚਰਈ,
ਔਰ ਉਹਨੂੰ ਭੋਜਨ ਛਕਾਵੇ ਤੇ ਨਾਲੇ ਮਿੱਠਾ ਬੋਲੇ, ਭੋਜਨ ਛਕਾਵੇ ਤੇ ਨਾਲੇ ਮਿੱਠਾ ਬੋਲੇ। ਸਾਡੇ ਆਮ ਸਮਾਜ ਵਿੱਚ ਵੇਖਣ ਚ ਆਉਂਦਾ ਹੈ, ਕੋਈ ਘਰ ਵਿੱਚ ਮੰਗਤਾ ਭੋਜਨ ਮੰਗਣ ਆ ਜੇ, ਭੋਜਨ ਦੇ ਵੀ ਦੇਣਾ, ਦੋ ਰੋਟੀਆਂ ਦੇ ਵੀ ਦੇਣੀਆਂ, ਨਾਲੇ ਕਈ ਕੁਝ ਬੋਲ ਕੇ ਸੁਣਾ ਦੇਣਾ, ਵਿਹਲ ਤੁਰੇ ਫਿਰਦੇ ਹੋ, ਕੰਮ ਕਰ ਲਿਆ ਕਰੋ, ਕੋਈ ਏਦਾਂ ਕਹਿ ਕੇ ਭੋਜਨ। ਮਹਾਰਾਜ ਜੀ ਕਹਿੰਦੇ ਕੋਈ ਭੁੱਖਾ ਆ ਕੇ ਦੋ ਪ੍ਰਸ਼ਾਦੇ ਮੰਗ ਲਵੇ, ਉਹਨੂੰ ਪਿਆਰ ਨਾਲ ਭੋਜਨ ਛਕਾਓ ਤੇ ਫਿਰ ਉਹਦੇ ਨਾਲ ਪ੍ਰੇਮ ਭਾਵ ਨਾਲ ਬੋਲੋ।
ਧਰਮਹੀਨ ਇਹ ਖਾਨ ਦੁਸ਼ਟ ਮਤ,
ਇਹ ਜਿਹੜੇ ਏਮਨਾਬਾਦ ਨਗਰ ਦੇ ਖਾਨ ਸਨ, ਇਹੋ ਜੇ ਧਰਮ ਤੋਂ ਵੀ ਹੋਣੇ ਸਨ, ਇਹ ਸ਼ੁਭ ਮਤ ਤੋਂ ਹੀਣੇ ਸਨ। ਇਹਨਾਂ ਨੇ ਪ੍ਰਸ਼ਾਦਾ ਤਾਂ ਕੀ ਛਕਾਣਾ ਸੀ, ਉਹਨਾਂ ਫਕੀਰਾਂ ਨੂੰ ਧੱਕੇ ਮਾਰੇ ਆਪਣੇ ਘਰਾਂ ਚ, ਧੱਕੇ ਮਾਰ ਕੇ ਉਹਨਾਂ ਦੀ ਖਿੱਲੀ ਉਡਾਈ, ਉਹਨਾਂ ਦਾ ਮਖੌਲ ਉਡਾ ਕੇ ਉਹਨਾਂ ਨੂੰ ਆਪਣੇ ਘਰਾਂ ਵਿੱਚੋਂ ਕੱਢਿਆ। ਤੇ ਮਰਦਾਨਿਆ, ਮਹਾਂਪੁਰਸ਼ਾਂ ਸਾਧੂਆਂ ਦੀ ਖਿੱਲੀ ਉਡਾਉਣ ਵਾਲਿਆਂ ਦੀ ਐਸੀ ਦਸ਼ਾ ਹੁੰਦੀ ਹੁੰਦੀ ਹੈ। ਸੰਤਨ ਸਿੱਧੀ ਮਸ਼ਕਰੀ ਕੁੱਲ ਕੋ ਦੇਵੈ ਗਾਲ, ਸਾਧੂਆਂ ਨਾਲ ਕੀਤੀ ਹੋਈ ਮਸ਼ਕਰੀ ਜਿਹੜੀ ਹੈ ਨਾ, ਉਹ ਕੁੱਲਾਂ ਨੂੰ ਗਾਲ ਕੇ ਰੱਖ ਦਿੰਦੀ ਹੈ।
ਪ੍ਰਭਤਾ ਮਦ ਮੈਂ ਭਈ ਅੰਧ ਅਤ,
ਆਪਣੀ ਪ੍ਰਭਤਾ ਤੇ ਵਡਿਆਈ ਦੇ ਹੰਕਾਰ ਦੇ ਵਿੱਚ ਮਤ ਕਰਕੇ ਅੰਨੇ ਹੋਏ ਫਿਰਦੇ ਸਨ, ਮਤ ਕਰਕੇ ਅੰਨੇ ਹੋਏ ਫਿਰਦੇ ਸਨ।
ਕਹਿਰ ਉਚਿਤ ਤੇ ਕਹਿਰ ਪਰਿਓ,
ਇਹਨਾਂ ਦੇ ਆਪਣੇ ਕਰਮਾਂ ਦੀ ਸਜ਼ਾ ਮਿਲੀ। ਐਸਾ ਨਹੀਂ ਵੀ ਕਰਮ ਕੁਝ ਕਾ ਨੇ ਕੀਤਾ ਤੇ ਸਜ਼ਾ ਸਾਰੇ ਨਗਰ ਨੂੰ ਮਿਲੀ ਹੈ। ਮਰਦਾਨਿਆ, ਇਹਨਾਂ ਸਾਰਿਆਂ ਦੇ ਆਪਸ ਵਿੱਚ ਕਰਮ ਮਿਲੇ ਹੋਏ ਸਨ, ਸਭ ਨੂੰ ਆਪੋ ਆਪਣੇ ਕੀਤੇ ਕਰਮਾਂ ਦਾ ਹੀ ਫਲ ਵਾਹਿਗੁਰੂ ਪਰਬ੍ਰਹਮ ਪਰਮੇਸ਼ਰ ਨੇ ਭੁਗਤਾਇਆ ਹੈ।
ਸਦਾ ਖੁਦਾਈ ਵਿਸਾਰ ਰਹੇ ਉਰ,
ਰੱਬ ਨੂੰ ਵਿਸਾਰ ਕੇ ਇਸ ਨਗਰ ਚ ਰਹਿ ਰਹੇ ਸਨ। ਇਹਨਾਂ ਨੂੰ ਰੱਬ ਚੇਤੇ ਨਹੀਂ ਸੀ, ਪਰਮੇਸ਼ਰ ਯਾਦ ਨਹੀਂ ਸੀ, ਆਪ ਹੁਦਰੀਆਂ ਵਿੱਚ ਮਸਤ ਸਨ, ਮਨਮੁੱਖਾਂ ਵਾਲੇ ਕੰਮ, ਸਾਕਤਾਂ ਤੇ ਦੁਰਜਨਾ ਵਾਲੇ ਭੈੜੇ ਕਰਮ ਇਹ ਲੋਕ ਕਰ ਰਹੇ ਸਨ।
ਮਰਦਾਨੇ ਕੇ ਮਨ ਸੰਦੇਹੋ,
ਜਦੋਂ ਮਹਾਰਾਜ ਜੀ ਨੇ ਬਚਨ ਕਹੇ, ਪਾਤਸ਼ਾਹ ਦੇ ਬਚਨ ਸੁਣ ਕੇ ਭਾਈ ਮਰਦਾਨਾ ਜੀ ਦਾ ਮਨ ਪੂਰਾ ਸਾਫ਼ ਨਹੀਂ ਹੋਇਆ, ਯਾਨੀ ਕਿ ਫਿਰ ਵੀ ਮਨ ਚ ਨਾ ਥੋੜਾ ਜਿਹਾ ਸੰਦੇਹ ਜਿਹੜਾ ਸੀ ਉਹ ਰਹਿ ਗਿਆ, ਪੂਰੀ ਨਿਰਵਿਰਤੀ ਨਹੀਂ ਹੋਈ।
ਕੁਛ ਕਰਿਓ ਪਰ ਬੋਲ ਨਾ ਕਿਹੋ,
ਥੋੜਾ ਜਿਹਾ ਸੰਦੇਹ ਹਾਲੇ ਵੀ ਮਨ ਚ ਬਾਕੀ ਰਿਹਾ ਭਾਈ ਮਰਦਾਨੇ ਦੇ, ਪਰ ਬੋਲੇ ਨੀ ਕੁਝ, ਸਤਿਗੁਰੂ ਜੀ ਨੂੰ ਦੁਬਾਰਾ ਬੋਲ ਕੇ ਕੁਝ ਨੀ ਆਖਿਆ।
ਸ਼੍ਰੀ ਨਾਨਕ ਤੈ ਉਰ ਕੀ ਜਾਨੀ,
ਪੂਰਾ ਗੁਰੂ ਜਿਹੜਾ ਸਰਬੱਗ ਗੁਰੂ ਆਪਣੇ ਸੇਵਕ ਦੇ ਹਿਰਦੇ ਚ ਸੰਸਾ ਰਹਿਣ ਨੀ ਦਿੰਦਾ, ਕਿਉਂਕਿ ਜੇ ਕਿਤੇ ਸੇਵਕ ਦੇ ਹਿਰਦੇ ਚ ਥੋੜੇ ਜਿੰਨਾ ਵੀ ਸੰਸਾ ਰਹਿ ਗਿਆ, ਉਸ ਸੰਸੇ ਕਰਕੇ ਉਹਦੇ ਹਿਰਦੇ ਚ ਵਿਸ਼ਵਾਸ ਤੇ ਸ਼ਰਧਾ ਟੁੱਟ ਜਾਏਗੀ। ਜੇ ਸ਼ਰਧਾ ਟੁੱਟ ਗਈ ਤੇ ਫਿਰ ਸਿੱਖੀ ਤੋਂ ਦੂਰ ਹੋ ਜਾਏਗਾ। ਇਸ ਕਰਕੇ ਮਹਾਰਾਜ ਜੀ ਸਰਬੱਗ ਨੇ ਆਪਣਿਆਂ ਸੇਵਕਾਂ ਦੇ ਹਿਰਦੇ ਚ ਰੰਚਕ ਭਰ ਵੀ ਸੰਸਾ ਨਹੀਂ ਰਹਿਣ ਦਿੰਦੇ। ਭਾਈ ਸਾਹਿਬ ਦੇ ਮਨ ਦੇ ਅੰਦਰ ਦੀ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਜਾਣ ਗਏ।
ਬਿਨ ਸੰਸੇ ਕਰ ਬੇਬਿਧ ਠਾਨੀ,
ਭਾਈ ਮਰਦਾਨੇ ਦੇ ਮਨ ਨੂੰ ਸੰਸਾ ਰਹਿਤ ਕਰਨ ਵਾਸਤੇ, ਕਿ ਇਹ ਸ਼ੰਕੇ ਤੋਂ ਰਹਿਤ ਹੋ ਜਾਵੇ, ਇਹਨਾਂ ਦੇ ਹਿਰਦੇ ਚੋਂ ਸੰਦੇਹ ਸੰਪੂਰਨ ਰੂਪ ਵਿੱਚ ਸਮਾਪਤ ਹੋ ਜਾਵੇ। ਉਹਦੇ ਵਾਸਤੇ ਪਾਤਸ਼ਾਹ ਨੇ ਇੱਕ ਕੌਤਕ ਰਚਿਆ।
ਇਤਕ ਸਮਾਂ ਜਬ ਬੈਠ ਬਿਤਾਵਾ,
ਪਾਤਸ਼ਾਹ ਕੁਝ ਸਮਾਂ ਬੈਠੇ ਰਹੇ ਇਸੇ ਤਰ੍ਹਾਂ ਅਡੋਲ,
ਮਰਦਾਨੀ ਤਬ ਆਲਸ ਆਵਾ।
ਬੈਠਿਆਂ ਬੈਠਿਆਂ ਭਾਈ ਸਾਹਿਬ ਜੀ ਨੂੰ ਨੀਂਦ ਆ ਗਈ। ਭਾਈ ਮਰਦਾਨੇ ਨੂੰ ਸਤਿਗੁਰੂ ਜੀ ਕੁਝ ਸਮਾਂ ਅਡੋਲ ਬੈਠ ਗਏ। ਭਾਈ ਸਾਹਿਬ ਭਾਈ ਮਰਦਾਨਾ ਜੀ ਨੂੰ ਨੀਂਦ ਆ ਗਈ।
ਸੋਏ ਰਹੋ ਤਬ ਪਿਕ ਜਗ ਸਾਈ,
ਭਾਈ ਸਾਹਿਬ ਜੀ ਲੇਟ ਗਏ ਤੇ ਸਤਿਗੁਰੂ ਜਗਤ ਸਾਈ ਨੇ ਵੇਖਿਆ ਕਿ ਭਾਈ ਮਰਦਾਨਾ ਜੀ ਨੀਂਦ ਵਸ ਹੋ ਗਏ ਨੇ। ਇਹਨਾਂ ਦੇ ਮਨ ਦੇ ਸੰਸੇ ਦੀ ਨਿਰਵਿਰਤੀ ਕਰਨ ਦਾ ਤਰੀਕਾ ਵਰਤੀਏ। ਜਗਤ ਗੁਰੂ ਗਰੀਬ ਨਵਾਜ ਪਾਤਸ਼ਾਹ ਨੇ ਖੇਡ ਰਚੀ।
ਮਧੁਰ ਬੂੰਦ ਇੱਕ ਉਧਰ ਪਵਾਈ,
ਪਾਤਸ਼ਾਹ ਨੇ ਕੀ ਕੀਤਾ, ਭਾਈ ਬਾਲਾ ਜੀ ਨੂੰ ਆਖਿਆ, ਭਾਈ ਬਾਲਾ ਜੀ ਸ਼ਹਿਦ ਦੀ ਇੱਕ ਬੂੰਦ ਭਾਈ ਮਰਦਾਨੇ ਦੇ ਪੇਟ ਦੇ ਉੱਤੇ ਪਾ ਦਿਓ। ਭਾਈ ਸਾਹਿਬ ਜੀ ਲੇਟੇ ਹੋਏ ਸੁੱਤੇ ਪਏ ਸਨ, ਨਿੰਦਰਾ ਵਾਸ ਸਨ। ਮਹਾਰਾਜ ਜੀ ਦਾ ਵਚਨ ਮੰਨ ਕੇ ਭਾਈ ਬਾਲਾ ਜੀ ਨੇ ਇੱਕ ਸ਼ਹਿਦ ਦੀ ਬੂੰਦ ਉਹ ਭਾਈ ਮਰਦਾਨੇ ਦੇ ਪੇਟ ਉੱਤੇ ਪਾ ਦਿੱਤੀ।
ਤੈ ਸੁਗੰਧ ਕਰ ਕੀਟੀ ਆਈ,
ਹੁਣ ਉਸ ਮਿੱਠੇ ਦੀ ਸੁਗੰਧੀ ਕਰਕੇ ਉੱਥੇ, ਕਿਉਂਕਿ ਬਾਹਰ ਕੱਚਾ ਥਾਂ ਸੀ, ਸੁਗੰਧੀ ਕਰਕੇ ਮਿੱਠੇ ਦੀ ਕੁਝ ਕੀੜੀਆਂ ਉਹ ਇਕੱਠੀਆਂ ਹੋ ਕੇ ਭਾਈ ਸਾਹਿਬ ਦੇ ਪੇਟ ਤੇ ਆ ਗਈਆਂ।
ਭਾਈ ਬਹੁਤ ਇਕੱਠੀ ਤੈ ਠਾਈ,
ਹੁਣ ਵੇਖਦਿਆਂ ਹੀ ਵੇਖਦਿਆਂ ਕੀੜੀਆਂ ਦਾ ਗੁੱਛਾ ਇਕੱਠਾ ਹੋ ਗਿਆ ਭਾਈ ਸਾਹਿਬ ਦੇ ਪੇਟ ਤੇ। ਸ਼ਹਿਦ ਖਾਣ ਵਾਸਤੇ, ਉਹ ਮਿੱਠਾ ਖਾਣ ਵਾਸਤੇ ਬਹੁਤ ਸਾਰੀਆਂ ਕੀੜੀਆਂ ਇਕੱਠੀਆਂ ਹੋ ਗਈਆਂ।
ਇੱਕ ਪਪੀਲ ਕਾ ਕਾਟਿਓ ਜਬਈ,
ਉਹਨਾਂ ਕੀੜੀਆਂ ਵਿੱਚੋਂ ਕਿਸੇ ਇੱਕ ਕੀੜੀ ਨੇ ਭਾਈ ਮਰਦਾਨੇ ਦੇ ਪੇਟ ਉੱਤੇ ਚੱਕ ਮਾਰ ਦਿੱਤਾ, ਕੱਟ ਲਿਆ, ਵੱਢ ਲਿਆ ਭਾਈ ਸਾਹਿਬ ਦੇ ਪੇਟ ਨੂੰ।
ਜਾਗ ਮਲੀ ਮਰਦਾਨੇ ਸਬਈ,
ਜਦੋਂ ਇੱਕਦਮ ਕੱਟਿਆ ਤੇ ਭਾਈ ਸਾਹਿਬ ਨੇ ਅੱਖਾਂ ਖੋਲੀਆਂ, ਛੇਤੀ ਨਾਲ ਸਾਰੀਆਂ ਹੀ ਕੀੜੀਆਂ ਮਲ ਦਿੱਤੀਆਂ ਪੇਟ ਤੇ। ਜਿਹੜੀਆਂ ਉਹ ਪੇਟ ਦੇ ਵਿੱਚ ਕੱਟਿਆ ਤਾਂ ਇੱਕ ਕੀੜੀ ਨੇ ਸੀ, ਉਹ ਸਾਰੀਆਂ ਹੀ ਕੀੜੀਆਂ ਆਪਣੇ ਹੱਥ ਨਾਲ ਮਰਦ ਕੇ ਮਾਰ ਦਿੱਤੀਆਂ।
ਮਰੀ ਸਰਬ ਪੁੰਨ ਲੱਗਿਓ ਨਿਹਾਰਨ,
ਜਦੋਂ ਮਰ ਗਈਆਂ ਸਾਰੀਆਂ ਤੇ ਫਿਰ ਪਤਾ ਲੱਗਾ ਵੀ ਇਹ ਤਾਂ ਕੀੜੀਆਂ ਨੇ, ਆਪਣੇ ਪੇਟ ਨੂੰ ਚੰਗੀ ਤਰ੍ਹਾਂ ਵੇਖਣ ਲੱਗੇ ਤੇ ਝਾੜਨ ਲੱਗੇ।
ਤਬ ਸ਼ਿਰ ਗੁਰ ਕੀਏ ਬਚਨੀ ਉਚਾਰਨ,
ਭਾਈ ਮਰਦਾਨਾ ਜੀ ਵੱਲ ਵੇਖ ਕੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ,
ਕਾਟਿਓ ਏਕ ਬਹੁਤ ਤੈ ਮਾਰੀ।
ਮਹਾਰਾਜ ਜੀ ਕਹਿੰਦੇ ਮਰਦਾਨਿਆ, ਉਹ ਆ ਕੀ ਕੀਤਾ, ਕੱਟਿਆ ਤਾਂ ਇੱਕ ਕੀੜੀ ਨੇ ਤੇ ਕੀੜੀ ਨੇ ਸੀ, ਤੂੰ ਮਾਰ ਸਾਰੀਆਂ ਹੀ ਦਿੱਤੀਆਂ ਨੇ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਭਾਈ ਸਾਹਿਬ ਦੇ ਮਨ ਦਾ ਸੰਦੇਹ ਨਿਵਾਰਨਾ ਸੀ। ਮਹਾਰਾਜ ਜੀ ਨੂੰ ਪੁੱਛਿਆ ਨਾ ਵੀ ਮਹਾਰਾਜ, ਮਹਾਂਪੁਰਸ਼ਾਂ ਫਕੀਰਾਂ ਦੀ ਬੇਇੱਜ਼ਤੀ ਜਾਂ ਉਹਨਾਂ ਦਾ ਨਿਰਾਦਰ ਤਾਂ ਕੁਝ ਕੁ ਪਠਾਣਾਂ ਨੇ ਕੀਤਾ ਸੀ, ਨਗਰ ਸਾਰਾ ਹੀ ਉਜਾੜ ਦਿੱਤਾ, ਐਸਾ ਕਿਉਂ? ਮਹਾਰਾਜ ਜੀ ਹੁਣ ਪੁੱਛਦੇ ਉਹੀ ਸਵਾਲ ਭਾਈ ਮਰਦਾਨੇ ਨੂੰ। ਮਹਾਰਾਜ ਜੀ ਕਹਿੰਦੇ ਮਰਦਾਨਿਆ, ਵੱਢਿਆ ਤਾਂ ਇੱਕ ਕੀੜੀ ਨੇ ਸੀ ਤੇ ਤੈ ਮਾਰ ਸਾਰੀਆਂ ਹੀ ਦਿੱਤੀਆਂ ਨੇ, ਐਸਾ ਕਿਉਂ ਕੀਤਾ?
ਮਰਦਾਨੇ ਉਰ ਲਿਓ ਵਿਚਾਰੀ,
ਭਾਈ ਮਰਦਾਨਾ ਜੀ ਆਪਣੇ ਹਿਰਦੇ ਚ ਇਸ ਗੱਲ ਨੂੰ ਵਿਚਾਰ ਲਵੋ।
ਦੋਹਰਾ ਸਮਝਿਓ ਤਬ ਹਿਰਦੇ ਬਿਖੈ ਜੋਰ ਹਾਥੋਏ ਦੀਨ।
ਭਾਈ ਸਾਹਿਬ ਦਾ ਮਨ ਬਿਲਕੁਲ ਸਾਫ਼ ਹੋ ਗਿਆ, ਸਾਰੀ ਗੱਲ ਸਮਝ ਚ ਪੈ ਗਈ, ਮਹਾਰਾਜ ਸਮਝ ਗਿਆ ਜੋ ਤੁਸੀਂ ਸਮਝਾਉਣਾ ਚਾਹੁੰਦੇ ਸੀ। ਇਹ ਕੀੜੀਆਂ ਸਾਰੀਆਂ ਮਿਲੀਆਂ ਹੋਈਆਂ ਆਪਸ ਵਿੱਚ ਤਾਂ ਇਹਨਾਂ ਦਾ ਸੰਯੋਗ ਹੈ, ਕਰਮ ਇਹਨਾਂ ਦੇ ਸਨ ਸਾਰੇ, ਭਾਵੇਂ ਕੱਟਿਆ ਇੱਕ ਨੇ ਹੈ ਪਰ ਸਾਥੀ ਤਾਂ ਸਾਰੇ ਹੀ ਸਨ, ਨਾਲ ਤਾਂ ਸਾਰੀਆਂ ਹੀ ਖੜੀਆਂ ਹਨ, ਔਰ ਸਾਰੀਆਂ ਨੂੰ ਆਪਣੇ ਕੀਤੇ ਕਰਮ ਦਾ ਦੰਡ ਮਿਲਿਆ। ਇਹ ਨੀ ਵੀ ਇੱਕ ਨੇ ਕੀਤਾ ਤੇ ਦੂਜਿਆਂ ਨੂੰ ਭੋਗਣਾ ਪਿਆ। ਇਸ ਏਮਨਾਬਾਦ ਨਗਰ ਵਿੱਚ ਭਾਵੇਂ ਕੁਝ ਕੁ ਪਠਾਣਾ ਨੇ ਮਹਾਂਪੁਰਸ਼ਾਂ ਦਾ ਨਿਰਾਦਰ ਕੀਤਾ ਸੀ, ਪਰ ਸਹਿਯੋਗੀ ਸਾਰੇ ਪਠਾਣ ਸਨ ਨਾਲ ਦੇ, ਇਸ ਕਰਕੇ ਇਹਨਾਂ ਸਾਰਿਆਂ ਨੂੰ ਆਪਣੇ ਕੀਤੇ ਕਰਮਾਂ ਦਾ ਹੀ ਦੰਡ ਮਿਲਿਆ। ਮਰਦਾਨਿਆਂ, ਐਸਾ ਨਹੀਂ ਵੀ ਕਰੇ ਕੋਈ ਤੇ ਭਰੇ ਕੋਈ, ਐਸਾ ਵਿਧਾਨ ਨਹੀਂ, ਇਹ ਕਲੀ ਕਾਲ ਹੈ, ਜਿਹੜਾ ਕਰਦਾ ਉਹੀ ਭਰਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਬਚਨ ਸੁਣ ਕੇ ਭਾਈ ਮਰਦਾਨਾ ਜੀ ਦਾ ਮਨ ਨਿਰਸੰਦੇਹ ਹੋ ਗਿਆ।
ਮਨ ਕੀ ਬੂਜੋ ਸਰਬਗਤ ਕਿਰਪਾ ਨਿਦਾਨ ਪ੍ਰਬੀਨ।
ਭਾਈ ਸਾਹਿਬ ਜੀ ਬੋਲੇ, ਹੇ ਗਰੀਬ ਨਵਾਜ, ਤੁਸੀਂ ਆਪਣੇ ਸੇਵਕਾਂ ਦੇ ਮਨਾਂ ਦੀਆਂ ਬੁੱਝਣ ਵਾਲੇ ਅੰਤਰਜਾਮੀ ਹੋ। ਘੱਟ ਘੱਟ ਦੀ ਜਾਣਨ ਵਾਲੇ ਹੋ ਗਰੀਬ ਨਵਾਜ, ਆਪ ਜੀ ਨੇ ਮੇਰੇ ਮਨ ਦੀ ਜਾਣ ਕੇ ਮੇਰੇ ਮਨ ਦਾ ਸੰਸਾ ਨਿਵਾਰਿਆ ਹੈ।
ਕਿਉਂ ਪਈ ਇਸ ਬਿਦ ਬੈਸੇ ਕਰਤ ਬਿਲਾਸੂ।
ਇਸ ਪ੍ਰਕਾਰ ਬੈਠੇ ਮਹਾਰਾਜ ਜੀ ਬਚਨ ਬਿਲਾਸ ਕਰ ਰਹੇ ਹਨ।
ਸਤ ਸੰਦ ਜਗ ਭਗਤ ਪ੍ਰਕਾਸ਼ੂ।
ਐਸੇ ਸਤਿਗੁਰੂ ਜੀ ਜੋ ਸਤ ਦੀ ਅਵਧੀ ਹਨ, ਗਰੀਬ ਨਵਾਜ ਜੋ ਭਗਤੀ ਦਾ ਪ੍ਰਕਾਸ਼ ਕਰਨੇ ਵਾਲੇ ਹਨ।
ਲਾਲੋ ਦੁਇਜ ਪੁਰ ਮੈਂ ਤਬ ਆਏ।
ਇਹਨੇ ਨੂੰ ਜਦੋਂ ਨਗਰ ਵਿੱਚ ਸ਼ਾਂਤੀ ਹੋ ਗਈ ਇਮਨਾਬਾਦ ਚ, ਤੇ ਭਾਈ ਲਾਲੋ ਤੇ ਉਹ ਬ੍ਰਾਹਮਣ ਜਿਹੜੇ ਮਹਾਰਾਜ ਜੀ ਦਾ ਬਚਨ ਮੰਨ ਕੇ ਪਹਿਲਾਂ ਨਗਰ ਛੱਡ ਕੇ ਚਲੇ ਗਏ ਸੀ ਹਮਲੇ ਤੋਂ, ਉਹ ਵਾਪਸ ਮਹਾਰਾਜ ਜੀ ਦੇ ਬਚਨਾਂ ਅਨੁਸਾਰ ਏਮਨਾਬਾਦ ਨਗਰ ਚ ਆਪਣੇ ਘਰ ਆ ਗਏ।
ਨਿਜ ਪਰਿਵਾਰ ਨਿਕੇਤ ਬਸਾਏ।
ਆਪਣੇ ਪਰਿਵਾਰਾਂ ਨੂੰ ਨਾਲ ਲਿਆ ਕੇ ਆਪਣੇ ਘਰਾਂ ਵਿੱਚ ਵਸਾਇਆ।
ਸਰਵ ਬਿਰਤਾਂਤ ਦੇਖ ਪੁਰ ਕੇਰਾ।
ਨਗਰ ਦਾ ਸਾਰਾ ਬਿਰਤਾਂਤ ਭਾਈ ਲਾਲੋ ਤੇ ਉਸ ਬ੍ਰਾਹਮਣ ਨੇ ਵੇਖਿਆ, ਵੇਖਿਆ ਕਿਵੇਂ ਸਾਰਾ ਨਗਰ ਥੇ ਬਣਿਆ ਹੋਇਆ।
ਮਹਾ ਪਿਆਨ ਲਗੇ ਚੌ ਫੇਰਾ।
ਚਾਰੇ ਪਾਸੇ ਫਿਰ ਕੇ ਵੇਖਿਆ, ਬੜਾ ਹੀ ਭਿਆਨਕ ਤੇ ਡਰਾਵਣਾ ਨਗਰ ਨਜ਼ਰ ਆਉਂਦਾ ਹੈ। ਲਾਸ਼ਾਂ ਖਿੰਡੀਆਂ ਹੋਈਆਂ ਸਨ, ਲਹੂ ਦੇ ਨਾਲ ਕੰਧਾਂ ਰੰਗੀਆਂ ਹੋਈਆਂ ਸਨ।
ਹੁਣ ਦੋਨੋ ਪ੍ਰਭ ਢਿੱਗ ਚੱਲ ਆਏ।
ਆਪਣੇ ਪਰਿਵਾਰਾਂ ਨੂੰ ਆਪਣੇ ਘਰਾਂ ਚ ਵਸਾ ਕੇ ਭਾਈ ਲਾਲੋ ਜੀ ਔਰ ਦੂਜਾ ਬ੍ਰਾਹਮਣ, ਇਹ ਦੋਵੇਂ ਚੱਲ ਕੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਦੇ ਚਰਣਾ ਵਿਚ ਆਏ।
ਪਦ ਪੰਕਜ ਪਰ ਲਪਟਾਏ।
ਗਰੀਬ ਨਵਾਜ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਚਰਨਾ ਕਮਲਾਂ ਦੇ ਉੱਤੇ ਆ ਕੇ ਲਪਟੇ ਹਨ। ਮਹਾਰਾਜ ਜੀ ਦੇ ਸੋਹਣਿਆ ਜਿਹਾ ਚਰਨਾ ਤੇ ਆ ਕੇ ਨਮਸਕਾਰ ਕੀਤੀ ਹੈ।
ਪਾਨ ਸਮਾਨ ਸਰੂਪ ਨਿਹਾਰਾ।
ਸੂਰਜ ਦੇ ਸਮਾਨ ਦਗ ਦਗ ਚ ਕਰ ਰਿਹਾ ਚਿਹਰਾ ਗੁਰੂ ਨਾਨਕ ਸਾਹਿਬ ਜੀ ਦਾ, ਐਸਾ ਸੋਹਣਾ ਸੁੰਦਰ ਮੁਖੜਾ ਜੋ ਸੂਰਗ ਸਮਾਨ ਪ੍ਰਕਾਸ਼ ਰਿਹਾ, ਉਹ ਭਾਈ ਲਾਲੋ ਤੇ ਇਸ ਬ੍ਰਾਹਮਣ ਨੇ ਦਰਸ਼ਨ ਕੀਤੇ ਹਨ।
ਅੰਬਕ ਅੰਬੁਜ ਬਿਕਸੇ ਚਾਰਾ।
ਕਹਿੰਦੇ ਜਿਵੇਂ ਸੂਰਜ ਨੂੰ ਵੇਖ ਕੇ ਕਮਲ ਦਾ ਫੁੱਲ ਖਿੜਦਾ ਹੈ ਨਾ, ਇਉਂ ਭਾਈ ਲਾਲੋ ਤੇ ਉਸ ਬ੍ਰਾਹਮਣ ਦੇ ਨੇਤਰ ਖਿੜ ਗਏ ਜਦੋਂ ਸਤਿਗੁਰਾਂ ਦੇ ਦਰਸ਼ਨ ਕੀਤੇ।
ਅਨਕ ਪਾਤ ਕੀ ਉਸਤਤ ਠਾਨੀ।
ਅਨਕ ਪ੍ਰਕਾਰ ਨਾਲ ਸਤਿਗੁਰੂ ਜੀ ਦੇ ਸਨਮੁਖ ਖਲੋ ਕੇ ਮਹਾਰਾਜ ਜੀ ਦੀ ਉਸਤਤ ਕੀਤੀ, ਸਤਿਗੁਰਾਂ ਦੀ ਵਡਿਆਈ ਗਾਇਨ ਕੀਤੀ।
ਪਰਮ ਪ੍ਰਸਿੱਧ ਤਪੇ ਗੁਣ ਖਾਨੀ।
ਗੁਣਾਂ ਦੀ ਖਾਨ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਭਾਈ ਲਾਲੋ ਜੀ ਹੋਣਾ ਤੇ ਬੜੀ ਪ੍ਰਸੰਨ ਹੋਏ। ਏਮਨਾਬਾਦ ਨਗਰ ਦੇ ਇਲਾਕੇ ਚ ਪਾਤਸ਼ਾਹ ਨੇ ਬੜੀ ਭਾਰੀ ਕਰੜੀ ਤਪੱਸਿਆ ਕੀਤੀ ਹੈ। ਰੇਤ ਅੱਕ ਆਹਾਰ ਕਰ ਰੋੜਾਂ ਦੀ ਗੁਰਕਰੀ ਵਿਛਾਈ। ਨੇੜੇ ਉੱਥੇ ਗੁਰਦੁਆਰਾ ਰੋੜੀ ਸਾਹਿਬ ਹੈ, ਮਹਾਰਾਜ ਜੀ ਦਾ ਪਾਵਨ ਸਥਾਨ ਤਪੋ ਭੂਮੀ ਹੈ। ਤੋ ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਭਾਈ ਲਾਲੋ ਦੇ ਉੱਤੇ ਬਹੁਤ ਪ੍ਰਸੰਨ ਹੋਏ।
ਦੋਨੋ ਨਗਰ ਵਿਖੇ ਪੁੰਨ ਜਾਈ।
ਔਰ ਉਹ ਬ੍ਰਾਹਮਣ ਵੀ ਬੜਾ ਪ੍ਰਸੰਨ ਹੈ, ਦੋਵੇਂ ਸਤਿਗੁਰੂ ਜੀ ਦੇ ਦਰਸ਼ਨ ਕਰਕੇ ਨਗਰ ਵਿੱਚ ਆਪਣੇ ਘਰ ਆਏ ਹਨ।
ਅਨਕ ਪ੍ਰਕਾਰਨ ਮਹਿਮਾ ਗਾਈ।
ਨਗਰ ਵਿੱਚ ਆ ਕੇ ਦੋਨਾਂ ਨੇ ਗੁਰੂ ਨਾਨਕ ਸਾਹਿਬ ਦੀ ਮਹਿਮਾ ਗਾਈ, ਨਗਰ ਨਿਵਾਸੀਆਂ ਨੂੰ ਦੱਸਿਆ, ਉਹ ਨਗਰ ਦੇ ਲੋਕੋ ਅਸੀਂ ਗੁਰੂ ਨਾਨਕ ਸਾਹਿਬ ਦੀ ਸ਼ਰਨ ਪਏ ਸੀ, ਆ ਵੇਖੋ ਸਾਡੇ ਪਰਿਵਾਰ ਵੀ ਬਚ ਗਏ ਨੇ, ਸਾਡੇ ਟੱਬਰ ਬਚ ਗਏ ਨੇ, ਧਨ ਸੰਪਦਾ ਸਭ ਕੁਝ ਬਚ ਗਿਆ, ਕਿਉਂਕਿ ਸਤਿਗੁਰਾਂ ਨੇ ਸਾਨੂੰ ਪਹਿਲਾਂ ਹੀ ਸੁਚੇਤ ਕਰ ਦਿੱਤਾ ਸੀ ਕਿ ਤੁਸੀਂ ਏਮਨਾਬਾਦ ਨਗਰ ਛੱਡ ਕੇ ਚਲੇ ਜਾਓ, ਇੱਥੇ ਕਹਿਰੀ ਹਮਲਾ ਹੋਣਾ, ਪਰ ਤੁਸਾਂ ਮਲੇਛਾਂ ਨੇ ਸਤਿਗੁਰਾਂ ਦਾ ਨਿਰਾਦਰ ਕੀਤਾ ਸੀ, ਤੁਹਾਨੂੰ ਇਹ ਤਾਂ ਦੰਡ ਭੁਗਤਣਾ ਪਿਆ, ਹਾਲੇ ਵੀ ਕੁਝ ਨਹੀਂ ਵਿਗੜਿਆ, ਜੇ ਚਾਹੁੰਦੇ ਹੋ ਤੁਹਾਡਾ ਭਲਾ ਹੋ ਜਾਏ, ਚਲੋ ਚੱਲ ਕੇ ਗੁਰੂ ਨਾਨਕ ਸਾਹਿਬ ਦੀ ਸ਼ਰਨ ਚ ਪੈ ਕੇ ਆਪਣੀ ਗਲਤੀ ਦੀ ਖਿਮਾ ਯਾਚਨਾ ਕਰ ਲਵੋ।
ਹਿੰਦੂ ਤੁਰਕ ਹੋਤੇ ਸਭ ਜੇਈ।
ਏਮਨਾਬਾਦ ਨਗਰ ਦੇ ਬਚੇ ਹੋਏ ਜਿਹੜੇ ਹਿੰਦੂ ਸਨ ਜਾਂ ਜਿਹੜੇ ਮੁਸਲਮਾਨ ਪਠਾਨ ਸਨ,
ਆਨ ਚਰਨ ਲਪਟਾਨੇ ਤੇਈ।
ਭਾਈ ਲਾਲੋ ਜੀ ਦੀ ਪ੍ਰੇਰਨਾ ਤੇ ਉਸ ਪੰਡਿਤ ਦੀ ਪ੍ਰੇਰਨਾ ਦੇ ਨਾਲ ਏਮਨਾਬਾਦ ਨਗਰ ਦੇ ਲੋਕ ਇਕੱਠੇ ਹੋ ਕੇ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਆਏ ਹਨ।
ਪੀਰ ਪਈ ਕਿਉਂ ਦਿਸ਼ ਜਗ ਤੇ ਸ਼ਾਹ।
ਜਗਤ ਦੇ ਈਸ਼ਵਰ, ਜਗਤ ਦੇ ਮਾਲਕ, ਜਗਤ ਦੇ ਸਵਾਮੀ ਸਤਿਗੁਰਾਂ ਦੇ ਚਾਰੇ ਪਾਸੇ ਭੀੜ ਇਕੱਠੀ ਹੋ ਗਈ। ਬੇਅੰਤ ਸੰਗਤਾਂ ਚਾਰੇ ਪਾਸੇ ਆਣ ਇਕੱਤਰ ਹੋਈਆਂ।
ਸਤਨਾਮ ਦੀਨੋ ਉਪਦੇਸ਼ਾ।
ਮੇਰੇ ਦਇਆਨਿਤ ਸਵਾਮੀ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਸਭ ਨੂੰ ਸੱਚੇ ਨਾਮ ਦੇ ਜਾਪ ਦਾ ਉਪਦੇਸ਼ ਦਿੱਤਾ। ਆਖਿਆ ਜੇ ਚਾਹੁੰਦੇ ਹੋ ਤੁਹਾਡਾ ਭਲਾ ਹੋਵੇ, ਚਾਹੁੰਦੇ ਹੋ ਤੁਹਾਡਾ ਲੋਕ ਤੇ ਪਰਲੋਕ ਦੋਵੇਂ ਸੁਹੇਲੇ ਹੋ ਜਾਣ, ਤਾਂ ਫਿਰ ਜਪਿਆ ਕਰੋ ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ।
ਇਹ ਭਾਈ, ਇਸ ਪਾਵਨ ਅੰਮ੍ਰਿਤ ਨਾਮ ਦਾ ਜਾਪ ਜਪੋ, ਇਸ ਨਾਮ ਦੀ ਕਮਾਈ ਕਰੋ। ਜਪ ਮਨ ਸਤਨਾਮ, ਸਦਾ ਸਤਨਾਮ, ਹਲਤ ਪਲਤ ਮੁਖ ਉਜਲ ਹੋਈ ਆ, ਨਿਤ ਧਿਆਈ ਆ ਹਰ ਪੁਰਖ ਨਿਰੰਜਨਾ, ਐਸਾ ਅੰਮ੍ਰਿਤ ਨਾਮ ਹੈ।
ਸੰਤ ਅਤਿਥੀ ਕੀ ਸੇਵਾ ਕਰਨੀ।
ਪਾਤਸ਼ਾਹ ਹੁਕਮ ਕਰਦੇ ਨੇ ਇਹਨਾਂ ਨੂੰ, ਕਹਿੰਦੇ ਭਾਈ ਨਗਰ ਚ ਕੋਈ ਮਹਾਤਮਾ ਆਵੇ, ਕੋਈ ਫਕੀਰ, ਕੋਈ ਸੰਤ ਆਵੇ, ਕੋਈ ਅਤਿਥੀ ਆਵੇ, ਉਹਦੀ ਸੇਵਾ ਟਹਿਲ ਕਰਨੀ, ਉਹਨੂੰ ਭੋਜਨ ਛਕਾਉਣਾ ਹੈ।
ਤੈਂ ਕੀ ਮਹਿਮਾ ਬਹੁ ਬਿਦ ਬਰਨੀ।
ਮਹਾਰਾਜ ਜੀ ਕਹਿੰਦੇ ਆ ਸਾਧੂਆਂ ਦੀ ਸੇਵਾ ਦਾ ਬੜਾ ਵੱਡਾ ਮਹਾਤਮ ਹੈ, ਸੰਤ ਜਨਾਂ ਦੀ ਸੇਵਾ ਦਾ ਬੜਾ ਵੱਡਾ ਪ੍ਰਤਾਪ ਹੈ।
ਦੁਇ ਦਿਨ ਪੁਨ ਪ੍ਰਭ ਤਹਾਂ ਬਿਤਾਏ।
ਦੋ ਦਿਨ ਹੋਰ ਸਤਿਗੁਰੂ ਜੀ ਨੇ ਏਮਨਾਬਾਦ ਨਗਰ ਦੇ ਵਿੱਚ ਬਤੀਤ ਕੀਤੇ, ਇੱਥੇ ਹੀ ਰਹੇ।
ਗਮਨੇ ਅਪਰ ਥਾਨ ਮਨ ਪਾਏ।
ਹੁਣ ਪਾਤਸ਼ਾਹ ਜੀ ਇੱਥੋਂ ਅੱਗੇ ਚੱਲੇ ਨੇ ਜਿੱਥੇ ਮੇਰੇ ਸਾਹਿਬ ਦੇ ਮਨ ਦੀ ਮੌਜ ਹੈ ਜਾਣ ਦੀ। ਆਪਣੀ ਸਵੈ ਇੱਛਾ ਮੂਜਬ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਵਤੰਤਰ ਹੋ ਕੇ ਵਿਚਰਦੇ ਹਨ।
ਸੰਤਨ ਚੀਰ ਸਰੀਰੇ ਸਾਜੇ।
ਗੁਰਦੇਵ ਨੇ ਸਰੀਰ ਤੇ ਜਿਹੜਾ ਲਿਬਾਸ ਹੈ ਉਹ ਫਕੀਰੀ ਲਿਬਾਸ ਧਾਰਨ ਕੀਤਾ ਹੋਇਆ, ਫਕੀਰੀ ਭੇਖ ਮਹਾਰਾਜ ਜੀ ਨੇ ਸਰੀਰ ਤੇ ਧਾਰਨ ਕੀਤਾ ਹੋਇਆ।
ਸੁਭਾਗ ਸਿਤਾ ਸਿਤ ਸ਼ਮਸ ਬਿਰਾਜੇ।
ਪਾਤਸ਼ਾਹ ਜੀ ਦੇ ਮੁਖ ਮੰਡਲ ਤੇ ਜਿਹੜੀ ਸ਼ਮਸ਼, ਸ਼ਮਸ਼ ਕਹਿੰਦੇ ਨੇ ਦਾੜੇ ਨੂੰ, ਪਾਤਸ਼ਾਹ ਦੇ ਮੁਖ ਮੰਡਲ ਦਾ ਜਿਹੜਾ ਦਾੜਾ ਹੈ ਨਾ ਗੁਰਦੇਵ ਦਾ, ਉਹ ਅੱਧਾ ਚਿੱਟਾ ਤੇ ਅੱਧਾ ਕਾਲਾ ਹੈ। ਚਿੱਟੇ ਕੇਸ ਆ ਗਏ ਨੇ ਪਾਤਸ਼ਾਹ ਦੇ ਦਾੜੇ ਤੇ, ਅੱਧਾ ਦਾੜਾ ਮਹਾਰਾਜ ਸੱਚੇ ਪਾਤਸ਼ਾਹ ਦਾ ਸਫੇਦ ਹੈ ਤੇ ਅੱਧਾ ਕਾਲਾ ਹੈ।
ਤੀਨ ਲੋਕ ਕੋ ਕਰਤਾ ਜੋ।
ਤਿੰਨਾਂ ਲੋਕਾਂ ਦੇ ਕਰਤਾ ਹਨ ਮਹਾਰਾਜ ਗੁਰੂ ਨਾਨਕ ਸਾਹਿਬ। ਆ ਤਿੰਨੇ ਲੋਕ ਗੁਰੂ ਨਾਨਕ ਸਾਹਿਬ ਦੇ ਕੀਤੇ ਹੋਏ ਨੇ, ਗੁਰੂ ਕਲਗੀਧਰ ਦਾ ਪੰਥ ਤੇ ਗੁਰੂ ਨਾਨਕ ਦੇ ਸਿੱਖ ਕਰਤੇ ਨਾਲ ਜੁੜਦੇ ਨੇ, ਕਿਰਤ ਨਾਲ ਨਹੀਂ ਜੁੜਦੇ। ਕਿਰਤ ਨੂੰ ਛੱਡ ਕੇ ਕਰਤੇ ਦਾ ਚਿੰਤਨ ਕਰਦੇ ਨੇ, ਮਹਾਰਾਜ ਜੀ ਦਾ ਚਿੰਤਨ ਕਰ ਰਹੇ ਨੇ। ਕਹਿੰਦੇ ਜਿਹੜੀ ਤਿੰਨੇ ਲੋਕ ਨੇ ਤਰਲੋਕੀ, ਇਸ ਤਰਲੋਕੀ ਦੇ ਕਰਤਾ ਹਨ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ।
ਭੇਖ ਫਕੀਰੀ ਵਿਚਰਤ ਸੋ।
ਫਕੀਰੀ ਭੇਖ ਧਾਰਨ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਵਿਚਰ ਰਹੇ ਹਨ।
ਮੰਦ ਮੰਦ ਮਗ ਬਿਖੈ ਸੁਹਾਏ।
ਸਹਿਜੇ ਸਹਿਜੇ ਰਸਤੇ ਵਿੱਚ ਪਾਤਸ਼ਾਹ ਚਲੇ ਜਾਂਦੇ ਹੈ, ਟੁਰਦੇ ਆ ਨਾ ਪਾਤਸ਼ਾਹ, ਬੜੇ ਸਹਿਜੇ ਸਹਿਜੇ ਕਦਮ ਧਰਦੇ ਆ ਜ਼ਮੀਨ ਤੇ, ਛੋਟੀ ਛੋਟੀ ਚਾਲ ਪਲਾਂਘ ਪੁੱਟਦਿਆਂ ਮਹਾਰਾਜ ਜੀ ਚੱਲਦੇ ਹਨ।
ਸਸੁਰੇ ਨਗਰ ਨਿਕਟ ਚੱਲ ਆਏ।
ਚੱਲ ਕੇ ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਆਪਣੇ ਸਹੁਰੇ ਪਿੰਡ ਬਟਾਲੇ ਦੇ ਨੇੜੇ ਆ ਪਹੁੰਚੇ ਹਨ।
ਵਹਿਰ ਅਜਿੱਤੇ ਕੂਪ ਸੁਹਾਇਆ।
ਬਾਹਰਲੇ ਪਾਸੇ ਅਜਿੱਤਾ ਚੌਧਰੀ ਰੰਧਾਵਾ ਜਿਹੜਾ ਸੀ ਉਹਦਾ ਖੂਹ ਸੀ, ਉਹਦੇ ਖੂਹ ਤੇ ਮਹਾਰਾਜ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਪੁੱਜੇ ਹਨ।
ਉਤੀ ਸਗਨ ਸੁੰਦਰ ਤੇ ਛਾਇਆ।
ਖੂਹ ਦੇ ਜਿੱਤੇ ਦੇ ਖੂਹ ਤੇ ਸੰਘਣੀ ਛਾਂ ਸੀ, ਅਕਸਰ ਲੋਕ ਖੂਹਾਂ ਦੇ ਆਲੇ ਦੁਆਲੇ ਦਰਖਤ ਲਾ ਕੇ ਰੱਖਦੇ ਸਨ ਖੇਤਾਂ ਵਿੱਚ। ਹੁਣ ਤਾਂ ਖੇਤਾਂ ਵਿੱਚ ਕਿਤੇ ਕਿਤੇ ਟਾਵੇਂ ਟਾਵੇਂ ਦਰਖਤ ਦਿਸਦੇ ਐ। ਆਮ ਜ਼ਿਮੀਂਦਾਰਾਂ ਦੀਆਂ ਮੋਟਰਾਂ ਤੇ ਵੀ ਦਰਖਤ ਨਜ਼ਰ ਨਹੀਂ ਆਉਂਦੇ। ਪਹਿਲਾਂ ਖੂਹਾਂ ਦੇ ਆਲੇ ਦੁਆਲੇ ਦਰਖਤ ਲਾ ਕੇ ਰੱਖਦੇ, ਉੱਥੇ ਬੈਠਕਾਂ ਬਣਾਉਂਦੇ ਆਪਣੇ ਬਹਿੰਦੇ, ਜਲ ਪਾਣੀ ਛਕਣ ਵਾਸਤੇ, ਭੋਜਨ ਆਦਿਕ ਗ੍ਰਹਿਣ ਕਰਨ ਲਈ। ਤੋ ਖੂਹ ਦੇ ਉੱਤੇ ਕਹਿੰਦੇ ਦਰਖਤ ਲੱਗੇ ਹੋਏ, ਜਿੱਥੇ ਸੰਘਣੀ ਛਾਂ ਵਿੱਚ ਮਹਾਰਾਜ ਜੀ ਆਣ ਕੇ ਬੈਠੇ ਹਨ।
ਦੇਖ ਥਾਨ ਰਮਣੀਕ ਗੁਸਾਈ,
ਜਗਤ ਦੇ ਸਾਈ ਸਤਿਗੁਰੂ ਸੱਚੇ ਪਾਤਸ਼ਾਹ ਨੇ ਰਮਣੀਕ ਥਾਂ ਵੇਖਿਆ, ਦਰਖਤਾਂ ਦੀ ਛਾਂ, ਆਲਾ ਦੁਆਲਾ ਬੜਾ ਸੋਹਣਾ। ਮਹਾਰਾਜ ਜੀ ਨੂੰ ਐਸਾ ਮਾਹੌਲ ਬੜਾ ਹੀ ਪਿਆਰਾ ਲੱਗਦਾ, ਧੰਨ ਗੁਰੂ ਨਾਨਕ ਸਾਹਿਬ ਜੀ ਨੂੰ, ਔਰ ਉੱਥੇ ਬੈਠੇ ਹਨ।
ਬੈਠ ਗਏ ਹਮ ਸੋ ਬਿਗਸਾਈ,
ਉੱਥੇ ਬੈਠ ਗਏ ਤੇ ਬੈਠਿਆਂ ਮਹਾਰਾਜ ਜੀ ਆਸ ਬਿਲਾਸ ਕਰ ਰਹੇ ਨੇ, ਭਾਈ ਮਰਦਾਨਾ ਜੀ ਨਾਲ ਤੇ ਭਾਈ ਬਾਲਾ ਜੀ ਨਾਲ ਬਚਨ ਬਿਲਾਸ ਹੋ ਰਹੇ ਨੇ। ਭਾਈ ਮਰਦਾਨਾ ਜੀ ਨਾਲ ਸਤਿਗੁਰੂ ਜੀ ਅਕਸਰ ਮਖੌਲ ਕਰ ਲਿਆ ਕਰਦੇ ਸਨ। ਹਾਸ ਰਸ ਵਿੱਚ ਭਾਈ ਮਰਦਾਨਾ ਜੀ ਕਿਉਂਕਿ ਕੁੱਲ ਕਰਕੇ ਮਿਰਾਸ਼ੀ ਵੀ ਸਨ, ਤੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਨੇ ਕਈ ਵੇਰੀ ਭਾਈ ਸਾਹਿਬ ਹੋਣਾ ਨਾਲ ਹਾਸ ਬਿਲਾਸ ਕਰਨਾ, ਕਹਿੰਦੇ ਅੱਜ ਵੀ ਬੈਠੇ ਹਾਸ ਬਿਲਾਸ ਕਰ ਰਹੇ ਨੇ।
ਸੈਲ ਵਿਸਾਲ ਕੀਨ ਸਭ ਦੇਸ਼ਾ,
ਬੜਾ ਲੰਮਾ ਪੈਂਡਾ ਸਤਿਗੁਰੂ ਜੀ ਤੈਅ ਕਰਕੇ ਆਏ ਨੇ, ਬੜੀ ਲੰਮੀ ਉਦਾਸੀ ਕਰਕੇ ਸਤਿਗੁਰੂ ਜੀ ਆਏ ਹਨ।
ਉਤੀ ਨਿਦੇਸ਼ ਐਸ ਜਗ ਤੇਸ਼ਾ,
ਮਹਾਰਾਜ ਜੀ ਕਹਿੰਦੇ ਮਰਦਾਨਿਆ ਇਹ ਅਕਾਲ ਪੁਰਖ ਦਾ ਹੀ ਹੁਕਮ ਸੀ, ਪਰਮੇਸ਼ਰ ਦੇ ਹੁਕਮ ਨਾਲ ਹੀ ਇੰਨਾ ਲੰਮਾ ਪੈਂਡਾ ਤੈਅ ਕਰਕੇ ਆਪਾਂ ਆਏ ਆ। ਓ ਕਿੱਥੇ ਕਿੱਥੇ ਤੱਕ ਕਿੰਨੀ ਧਰਤੀ ਪਾਤਸ਼ਾਹ ਜੀ ਘੁੰਮ ਕੇ ਆਏ ਨੇ। ਮਹਾਰਾਜ ਜੀ ਕਹਿੰਦੇ ਮਰਦਾਨਿਆ ਇਹ ਜਗਤ ਦੇ ਈਸ਼ਵਰ ਪਰਮੇਸ਼ਰ ਦੀ ਆਗਿਆ ਸੀ।
ਕਿਤਕ ਕਾਲ ਅਬ ਬੈਸ ਬਿਤਾਵੋ,
ਮਹਾਰਾਜ ਜੀ ਕਹਿੰਦੇ ਮਰਦਾਨਿਆ ਹੁਣ ਹੁਕਮ ਹੈ ਪਰਮੇਸ਼ਰ ਦਾ ਵੀ ਕੁਝ ਸਮਾਂ ਬੈਠ ਕੇ ਬਤੀਤ ਕਰੀਏ। ਪਾਤਸ਼ਾਹ ਕਹਿੰਦੇ ਬਹੁਤ ਪੈਂਡਾ ਕੀਤਾ ਮਰਦਾਨਿਆ, ਹੁਣ ਇਹ ਵੀ ਹੁਕਮ ਸੀ, ਹੁਣ ਹੁਕਮ ਇਹ ਆ ਅਕਾਲ ਪੁਰਖ ਦਾ ਕਿ ਹੁਣ ਕੁਝ ਸਮਾਂ ਟਿਕਾਣਾ ਕਰੀਏ ਤੇ ਬੈਠ ਕੇ ਰੱਬ ਰੱਬ ਕਰੀਏ।
ਮਗਨ ਆਨੰਦ ਪ੍ਰਭੂ ਗੁਣ ਗਾਵੋ,
ਪਰਮੇਸ਼ਰ ਦੇ ਆਨੰਦ ਵਿੱਚ ਮਗਨ ਹੋ ਕੇ ਪਰਮੇਸ਼ਰ ਦੇ ਗੁਣ ਗਾਵੀਏ।
ਮਾਨੁਕ ਏਕ ਬਿਲੋਕਤ ਦੋਰਾ,
ਮਹਾਰਾਜ ਜੀ ਨੂੰ ਬੈਠਿਆਂ ਵੇਖ ਕੇ ਇੱਕ ਬੰਦਾ ਦੌੜਿਆ,
ਸੁਧ ਕੀਨੀ ਮੂਲਾ ਜਿਸ ਠੋਰਾ,
ਉਹਨੇ ਪਛਾਣ ਲਿਆ ਵੀ ਇਹ ਤਾਂ ਸਾਡੇ ਪਿੰਡ ਦੇ ਪਟਵਾਰੀ ਮੂਲੇ ਦਾ ਜਵਾਈ ਹੈ। ਉਹ ਭੱਜਾ ਗਿਆ ਤੇ ਭੱਜ ਕੇ ਖਬਰ ਦੇਣ ਵਾਸਤੇ ਗਿਆ।
ਵਹਿਰ ਜਮਾਤੋ ਜਮਾਤਾ ਆਇਓ ਤੇਰੋ,
ਕਹਿਣ ਲੱਗੇ ਪਟਵਾਰੀ ਸਾਹਿਬ ਤੁਹਾਡਾ ਜਵਾਈ ਆਇਆ ਬਾਹਰ, ਮੈਨੂੰ ਤਾਂ ਇਉਂ ਪ੍ਰਤੀਤ ਹੁੰਦਾ।
ਨਿਕਸੇ ਜੈ ਪਾ ਕਾਲ ਕਨੇਰੋ,
ਇਹਨੂੰ ਘਰ ਛੱਡ ਕੇ ਨਿਕਲਿਆ, ਬੜੇ ਬਰੇ ਬੀਤ ਗਏ ਨੇ, ਬੜੇ ਸਾਲ ਬੀਤ ਗਏ ਨੇ, ਵਾਪਸ ਨਹੀਂ ਮੁੜਿਆ। ਤੁਹਾਨੂੰ ਵੀ ਫਿਕਰ ਸੀ ਵੀ ਖਬਰੇ ਹੈ ਕਿ ਨਹੀਂ, ਉਹ ਆ ਗਿਆ ਤੁਹਾਡਾ ਜਮਾਤਾ ਕਹੀਏ ਜਵਾਈ।
ਸੁਧ ਸੁਣ ਕੇ ਤੂਰਨ ਉੱਠਤਾਇਓ,
ਇਹ ਸੁਣ ਕੇ ਬਾਬਾ ਮੂਲ ਚੰਦ ਜੀ ਉਸੇ ਵੇਲੇ ਉੱਠੇ, ਛੇਤੀ ਨਾਲ ਮਿਲਣ ਵਾਸਤੇ, ਬਾਹਰ ਵੇਖਣ ਵਾਸਤੇ ਆਏ।
ਸੰਗ ਅਜਿੱਤੇ ਕੋਲੇ ਆਇਓ,
ਨਾਲ ਆਪਣੇ ਚੌਧਰੀ ਅਜਿੱਤੇ ਨੂੰ ਨਾਲ ਲੈ ਲਿਆ, ਕਿਉਂਕਿ ਉਸੇ ਦੇ ਖੂਹ ਤੇ ਸਤਿਗੁਰੂ ਜੀ ਆਏ ਸਨ। ਅਜਿੱਤੇ ਨੂੰ ਉਤਾਰਨਾ ਸੀ ਮੇਰੇ ਗਰੀਬ ਨਵਾਜ ਸਾਹਿਬ ਨੇ, ਇਹਦੀ ਕਲਿਆਣ ਕਰਨੀ ਸੀ, ਭਲਾ ਕਰਨਾ ਸੀ, ਤੋ ਪਾਤਸ਼ਾਹ ਨੇ ਉਹ ਇਹ ਖੇਡ ਹੀ ਬਣਾਈ ਆ, ਤਦੇ ਉਹਦੇ ਖੂਹ ਤੇ ਆਣ ਕੇ ਬੈਠੇ ਐ। ਕਹਿੰਦੇ ਬਾਬਾ ਮੂਲ ਚੰਦ ਜੀ ਭਾਈ ਅਜਿੱਤੇ ਨੂੰ ਆਪਣੇ ਨਾਲ ਲੈ ਕੇ ਆਏ।
ਕਬ ਕੋਰਿਓ ਕ੍ਰੋਧ ਉਰ ਪੂਰੀ,
ਪਿਤਾ ਮਹਿਤਾ ਕਾਲੂ ਜੀ ਤਾਂ ਬੜੇ ਕ੍ਰੋਧੀ ਸਾਨੀ, ਪਿੱਛੇ ਕਥਾ ਵਿੱਚ ਆਇਆ। ਕਹਿੰਦੇ ਕਾਲੂ ਕਿਆ ਜੋ ਮਹਾਰਾਜ ਜੀ ਦਾ ਜਿਹੜਾ ਸਹੁਰਾ ਹੈ ਮੂਲ ਚੰਦ, ਉਹ ਕਿਤਨਾ ਕ੍ਰੋਧੀ ਹੈ। ਕਹਿੰਦੇ ਪਿਤਾ ਮਹਿਤਾ ਕਾਲੂ ਜੀ ਨਾਲੋਂ ਵੀ ਦੋ ਰੱਤੀ ਜ਼ਿਆਦੇ ਕ੍ਰੋਧੀ ਸਨ। ਉਹ ਚੱਲ ਕੇ ਆਏ।
ਕਬ ਕੋਰਿਓ ਕ੍ਰੋਧ ਉਰ ਪੂਰੀ,
ਹਿਰਦੇ ਚ ਪਹਿਲਾਂ ਹੀ ਉਹਨਾਂ ਦੇ ਬੜਾ ਬਹੁਤ ਜ਼ਿਆਦਾ ਗੁੱਸਾ ਸੀ।
ਬੇਕ ਫਕੀਰੀ ਦੇਖਿਓ ਦੂਰੀ,
ਜਦੋਂ ਆਏ ਨਾ ਮਹਾਰਾਜ ਜੀ ਦਾ ਦੂਰੋਂ ਹੀ ਭੇਖ ਵੇਖਿਆ, ਪਹਿਲਾਂ ਫਕੀਰੀ ਲਿਬਾਸ, ਪਾਤਸ਼ਾਹ ਨੇ ਚਾਦਰੇ ਦਾ ਇੱਕ ਦਾ ਬੁੱਕਲ ਮਾਰਿਆ, ਇੱਕ ਚਾਦਰਾ ਤੇੜ ਤੇ ਸੀਸ ਤੇ ਮਹਾਰਾਜ ਜੀ ਨੇ ਦੋ ਢਾਈ ਗਜ ਦਾ ਇੱਕ ਦਸਤਾਰਾ ਸਜਾਇਆ ਹੋਇਆ ਸੀ। ਪਾਤਸ਼ਾਹ ਦਾ ਫਕੀਰੀ ਲਿਬਾਸ ਜਦੋਂ ਬਾਬਾ ਮੂਲ ਚੰਦ ਜੀ ਹੋਣਾ ਨੇ ਵੇਖਿਆ,
ਅਧਿਕ ਕ੍ਰੋਧ ਹਿਰਦੇ ਮੈਂ ਹੋਵਾ,
ਵੇਖਦਿਆਂ ਸਾਰ ਮਨ ਚ ਬੜਾ ਭਾਰੀ ਕ੍ਰੋਧ ਆਇਆ, ਗੁੱਸੇ ਦੇ ਨਾਲ ਲਾਲ ਪੀਲੇ ਹੋ ਗਏ।
ਗਯੋ ਸਮੀਪ ਠਾਂਡ ਹੋਏ ਜੋਵਾ,
ਕੋਲ ਗਏ ਤੇ ਜਾ ਕੇ ਮਹਾਰਾਜ ਜੀ ਦੇ ਕੋਲ ਖਲੋ ਗਏ।
ਬਹੁ ਕਠੋਰ ਮੁਖ ਬਚਨੀ ਅਲਾਵਾ,
ਤੇ ਬੜੇ ਕਠੋਰ ਸ਼ਬਦ ਜਿਹੜੇ ਨਾ ਕਹਿਣ ਯੋਗ ਸ਼ਬਦ ਸਨ, ਉਹ ਕਠੋਰ ਸ਼ਬਦ ਜਾ ਕੇ ਮਹਾਰਾਜ ਜੀ ਦੇ ਸਨਮੁਖ ਬੋਲੇ।
ਛਾਤੀ ਦਾਹ ਕਰਨ ਤੁਮ ਆਵਾ,
ਜਾਂਦਿਆਂ ਸਾਰ ਮਹਾਰਾਜ ਜੀ ਨੂੰ ਵੇਖ ਕੇ ਕਹਿਣ ਲੱਗੇ, ਆ ਗਿਆ ਮੇਰੀ ਛਾਤੀ ਨੂੰ ਸਾੜਨ ਵਾਲਿਆ, ਹੋਰ ਛਾਤੀ ਸਾੜਨ। ਏਦਾਂ ਆਉਂਦਿਆਂ ਹੀ ਕੋਈ ਆ ਕੇ ਸਲਾਮ ਨਹੀਂ, ਕੋਈ ਨਮਸਕਾਰ ਨਹੀਂ, ਆਉਂਦਿਆਂ ਹੀ ਬੋਲੇ ਬਾਬਾ ਜੀ, ਕਹਿਣ ਲੱਗੇ ਆ ਗਏ ਜੇ ਮੇਰੀ ਛਾਤੀ ਨੂੰ ਦਾਣ ਵਾਸਤੇ ਸਾੜਨ ਵਾਸਤੇ।
ਪਿੱਖੇ ਸਹੋਦਰ ਜਬ ਇਸ ਚਾਲਾ,
ਜਦੋਂ ਤੇਰੀ ਆ ਚਾਲ ਜਿਹੜਾ ਤੂੰ ਆ ਫਕੀਰਾਂ ਵਾਲਾ ਲਿਬਾਸ ਧਾਰਨ ਕੀਤਾ, ਮੇਰੇ ਭਰਾ ਮੇਰੇ ਸੰਬੰਧੀ ਮੇਰੇ ਸ਼ਰੀਕ ਜਦੋਂ ਤੈਨੂੰ ਇਸ ਤਰ੍ਹਾਂ ਵੇਖਣਗੇ,
ਪੀੜਾ ਵਿਆਪੇ ਮੁਝੇ ਵਿਸਾਲਾ,
ਉਸ ਵੇਲੇ ਮੈਨੂੰ ਬਹੁਤ ਜ਼ਿਆਦਾ ਭਿਆਨਕ ਪੀੜਾ ਵਿਆਪੇਗੀ, ਬਹੁਤ ਜ਼ਿਆਦਾ ਭਿਆਨਕ ਪੀੜਾ ਦੇ ਨਾਲ ਮੇਰਾ ਹਿਰਦਾ ਬੇਬਲ ਹੋਵੇਗਾ।
ਨਿਜ ਇਸਤਰੀ ਤਜ ਕਰ ਸੁੱਤ ਦੋ,
ਕਹਿੰਦੇ ਆਪਣੀ ਘਰ ਵਾਲੀ ਨੂੰ ਔਰ ਆਪਣੇ ਦੋਨਾਂ ਪੁੱਤਰਾਂ ਨੂੰ ਛੱਡ ਕੇ ਤੂੰ ਚਲਾ ਗਿਆ ਸੀ।
ਨਹੀਂ ਆਏ ਸੁਧ ਲੀਨੀ ਕੋ,
ਔਰ ਤੈ ਮੁੜ ਕੇ ਆ ਕੇ ਉਹਨਾਂ ਦੀ ਖਬਰ ਨਹੀਂ ਲਈ। ਬਾਬਾ ਮੂਲ ਚੰਦ ਜੀ ਏਦਾਂ ਗੁੱਸੇ ਵਿੱਚ, ਖਾਲਸਾ ਜੀ ਦੁਨਿਆਵੀ ਤੌਰ ਤੇ ਵੇਖੀਏ ਤੇ ਬਾਬਾ ਮੂਲ ਚੰਦ ਜੀ ਆਪਣੀ ਜਗ੍ਹਾ ਤੇ ਸਹੀ ਨੇ। ਜਿਹਨੇ ਆਪਣੀ ਧੀ ਵਿਆਹੀ ਹੋਵੇ, ਦੋ ਦੋਤਰੇ ਹੋਣ ਤੇ ਉਹਦੀ ਪਰਵਰਿਸ਼ ਕਰ ਰਿਹਾ ਹੋਵੇ ਤੇ ਸੁਭਾਵਿਕ ਸੀ ਉਹਨਾਂ ਦੇ ਮਨ ਚ ਗੁੱਸਾ ਆਉਣਾ, ਪਰ ਉਹ ਇਹ ਨਹੀਂ ਸਨ ਜਾਣਦੇ ਕਿ ਗੁਰੂ ਬਾਬਾ ਜੀ ਦੀ ਖੇਡ ਜਿਹੜੀ ਹੈ ਉਹ ਸੰਸਾਰੀ ਬੰਦਿਆਂ ਵਾਲੀ ਨਹੀਂ, ਸਤਿਗੁਰੂ ਗੁਰੂ ਨਾਨਕ ਸਾਹਿਬ ਆਪ ਸਵੈ ਪਾਰ ਬ੍ਰਹਮ ਪਰਮੇਸ਼ਵਰ ਹੈ। ਬਾਬਾ ਮੂਲ ਚੰਦ ਸਾਹਿਬ ਇਹ ਨਹੀਂ ਸਨ ਜਾਣਦੇ, ਕਹਿੰਦੇ ਦੋਵੇਂ ਆਪਣੇ ਪੁੱਤਰਾਂ ਨੂੰ ਔਰ ਆਪਣੀ ਘਰ ਵਾਲੀ ਨੂੰ ਮੇਰੇ ਕੋਲ ਛੱਡ ਕੇ ਉਹਨਾਂ ਦੀ ਮੁੜ ਕੇ ਸੁਧ ਨਹੀਂ ਲਈ।
ਦੋਹਰਾ ਸ੍ਰੀ ਚੰਦ ਜੈ ਰਾਮ ਕਰ ਕੀਨੇ ਆਨੰਦ ਬਿਲਾਸ,
ਵੱਡੇ ਪੁੱਤਰ ਤੁਹਾਡੇ ਬਾਬਾ ਸ੍ਰੀ ਚੰਦਰ ਜੀ ਉਹ ਪਹਿਲਾਂ ਤਾਂ ਜੈ ਰਾਮ ਜੀ ਦੇ ਘਰ ਰਹੇ ਆਪਣੀ ਭੂਆ ਬੇਬੇ ਨਾਨਕੀ ਦੇ ਪਾਸ, ਉਹ ਥੋੜੇ ਜੇ ਹਾਲੇ ਵੱਡੇ ਹੋਏ ਸਨ ਕਿ ਤੁਹਾਡੇ ਬੇਬੇ ਨਾਨਕੀ ਜੀ ਔਰ ਭਾਈਆ ਜੈ ਰਾਮ ਜੀ ਸੱਚਖੰਡ ਗਮਨ ਕਰ ਗਏ, ਉਹ ਪਰਲੋਕ ਗਮਨ ਕਰ ਗਏ।
ਜਬ ਕੋ ਤਿੰਨ ਪਰਲੋਕ ਪਾ ਆਇਓ ਮੋਰ ਆਵਾਸ,
ਜਦੋਂ ਦਾ ਉਹਨਾਂ ਦਾ ਪਰਲੋਕ ਗਮਨ ਹੋਇਆ ਬੇਬੇ ਨਾਨਕੀ ਦਾ ਤੇ ਭਾਈਏ ਜੈ ਰਾਮ ਹੋਣਾ ਦਾ, ਉਦੋਂ ਦੇ ਸ੍ਰੀ ਚੰਦ ਜੀ ਵੀ ਇੱਥੇ ਮੇਰੇ ਕੋਲ ਨੇ, ਪਹਿਲਾਂ ਤਾਂ ਚਲੋ ਉੱਥੇ ਸੀ, ਛੋਟੇ ਪੁੱਤਰ ਨੂੰ ਮੈਂ ਇੱਥੇ ਪਰਵਰਿਸ਼ ਕਰਕੇ ਪਾਲਦਾ ਸਾਂ, ਪਰ ਜਦੋਂ ਦੇ ਬੇਬੇ ਨਾਨਕੀ ਜੀ ਹੋਣੀ ਸੱਚਖੰਡ ਚਲੇ ਗਏ ਨੇ, ਉਦੋਂ ਦਾ ਬਾਬਾ ਸ੍ਰੀ ਚੰਦ ਜੀ ਵੀ ਇੱਥੇ ਮੇਰੇ ਕੋਲ ਹਨ।
ਚੋਪਈ ਸਭ ਕੀ ਮੈਂ ਪ੍ਰਤਪਾਰਨ ਕੀਨੀ,
ਮੈਂ ਤੁਹਾਡੇ ਪੁੱਤਰਾਂ ਦੀ ਵੀ ਪਾਲਣਾ ਕਰ ਰਿਹਾ, ਤੁਹਾਡੀ ਘਰ ਵਾਲੀ ਦੀ ਵੀ ਪਾਲਣਾ ਕਰ ਰਿਹਾ।
ਨਹੀਂ ਆਏ ਇਨ ਕਬ ਸੁਧ ਲੀਨੀ,
ਤੁਹਾਡਾ ਕੋਈ ਫਰਜ਼ ਨਹੀਂ ਨਾ ਪ੍ਰਤੀ, ਆਪਣੇ ਬੱਚਿਆਂ ਪ੍ਰਤੀ ਆਪਣੇ ਪਰਿਵਾਰ ਪ੍ਰਤੀ ਕੋਈ ਕਰਤੱਵ ਨਹੀਂ, ਕਦੇ ਆ ਕੇ ਇਹਨਾਂ ਦੀ ਖਬਰ ਨਹੀਂ ਲਈ ਇਹ ਜਿਉਂਦੇ ਨੇ ਕਿ ਮਰ ਗਏ ਨੇ।
ਹੋਨੋ ਹੁਤੋ ਫਕੀਰ ਜੇ ਐਸੇ,
ਨਾਨਕ ਜੇ ਤੂੰ ਫਕੀਰ ਹੀ ਹੋਣਾ ਸੀ, ਜੇ ਤੂੰ ਏਦਾਂ ਦਾ ਫਕੀਰ ਹੀ ਬਣ ਕੇ ਨਿਕਲਣਾ ਸੀ ਘਰ ਛੱਡ ਕੇ,
ਨਿਜ ਪਰਿਵਾਰ ਸਹੇਰੇ ਉਹ ਕੈਸੇ,
ਤੂੰ ਕਾਹਨੂੰ ਮੇਰੀ ਧੀ ਨੂੰ ਆਪਣੇ ਲੜ ਲਾਉਣਾ ਸੀ, ਤੂੰ ਕਿਉਂ ਸ਼ਾਦੀ ਕਰਾਉਣੀ ਸੀ, ਤੂੰ ਕਿਉਂ ਗ੍ਰਿਸਤੀ ਹੋਇਆ, ਗ੍ਰਿਸਤੀ ਨਾ ਹੁੰਦਾ, ਤੂੰ ਵਿਆਹ ਕਾਹਨੂੰ ਕਰਾ ਲਿਆ, ਕਾਹਨੂੰ ਪਰਿਵਾਰ ਸਹੇੜਿਆ।
ਸ੍ਰੀ ਨਾਨਕ ਸੁਨ ਤੇ ਸਭ ਰਹੇ,
ਬਾਬਾ ਮੂਲ ਚੰਦ ਜੀ ਜੋ ਜੋ ਬੋਲਦੇ ਰਹੇ ਪਾਤਸ਼ਾਹ ਸੁਣਦੇ ਰਹੇ, ਕੁਝ ਨੀ ਜਵਾਬ ਦਿੱਤਾ। ਪਾਤਸ਼ਾਹ ਵੇਖ ਰਹੇ ਨੇ ਕਿ ਬਾਬਾ ਮੂਲ ਚੰਦ ਜੀ ਦੀ ਜਿਹੜੀ ਦਸ਼ਾ ਹੈ ਉਹਨਾਂ ਦੇ ਅੰਦਰ ਦੀ ਵੇਦਨ ਹੈ, ਉਹ ਬੋਲ ਰਹੇ ਨੇ, ਕਹਿ ਰਹੇ, ਵੱਡੇ ਨੇ, ਸਤਿਕਾਰਯੋਗ ਨੇ, ਪਿਤਾ ਸਮਾਨ ਨੇ, महाराज सच्चे पातशाह अडोल बैठे सुन दे रहे।
को वाक ना मुक्ति कहे।
धन गुरु नानक साहब जी महाराज जी ने कोई वाक कोई बचन अपना पलटवे जवाब वजो नहीं कहा।
कबे अजिते ने समझायो।
लागे अजिता चौधरी खड़ा सी, ओने समझाया बाबे मूल चंद नू गुस्सा करदा वेख के।
कहन कठोर न तुम बानी आयो।
लगे मूल चंद एदा कठोर कहना नहीं बनदा तैनू, तू ना नू अपना दमाद समझ रहा पर ओ ता परमेश्वर रूप ने, एदा उना नल कठोर शब्दां दे नल ना बोल।
इस बिद कह निज सदन सिदायो।
एदा कह के भाई अजिता ते मूल चंद जी वापस परते।
बो उत्तम भोजन बनवायो।
घर जाके बाबे मूल चंद ने भी चलो दमाद आया चिरा बाद, घर जाके आख्या भी वधिया पकवान तैयार करो, प्रशादा तैयार करो, भोजन तैयार करो।
चारू चीर लेकर निज हाथा।
भोजन तैयार करवा लिया, मन चे सी भी फकीरी कपड़े पाए ने, चंगे वधिया कपड़े घरों ले भी जवाई नूं इह पवावां जाके, भी जदों घर आउणगे फकीरां वाले कपड़ियां विच ते मेरे साथी की कहणगे, संबंधी की कहणगे भी इहदा जवाई फकीर बन गया, ते मेरा बेइज्जती होवेगी, निरादर होवेगा। इस करके बाबा मूल चंद जी होना ने घरों कोई चंगे वधिया कपड़े पए सन, ओ लै ले नाले भोजन पकवा के लै लिया।
गमनियो बोर निकट जगनाथा।
लै के भोजन ते बस्तर जगत दे नाथ धन गुरु नानक साहब जी महाराज जी वल गए।
रिस सो जरत जास की छाती।
गुस्से नाल छाती सड़दी जांदी है बाबे मूल चंद दी, हिरदा क्रोध दे नाल भरिया होया।
ब्रिकत रीत हिरदे ना सुहाती।
सतगुरां दी जिहड़ी रीत इहनूं टेढ़ी प्रतीत हुंदी वी इह फकीर बन गया, ओ नहीं चंगी लगदी। हुण ओह फकीरी वाली महाराज जी दी मर्यादा चंगी नहीं लगदी बाबा मूल चंद जी नूं।
भोजन तरकै गिरा अलाई।
महाराज जी कोल लिया के भोजन रखिया ते बाबा मूल चंद साहब जी बोले,
खावो तू नित को दुखदाई।
प्रशादा के रख के ना कहंदे ओ रोज दे दुख देने आ, महाराज जी नूं कहंदे ओ रोज दे दुख देने आ, रोज ही दुख देना तैं, आ लै खा लै प्रशादा। एदा महाराज जी अगे प्रशादा रखिया।
दोहरा बीक फकीरी तजो अब पहरो बसन जेचारू।
आ छड फकीरां वाला भेस, ए फकीरी लिबास ला के ते आ वेख मैं वधिया कपड़े लियाया, ए बंदियां वाले कपड़े ने पा। आ की फे भेख धारण कीता, केड़ा फकीरी लिबास धारिया, ए ला दे इहनू छड के आ बंदियां वाले कपड़े लियाया, ए पा लै शरीर ते धारण कर लै।
हमरे सोदर बंद जे तिन मैने कर खुआरे।
जिवें बाहर विचरदा रहा ठीक है, पर हुण मेरे नगर विच आया, मेरे भरावां विच, मेरे शरीकां विच, मेरे संबंधियां विच मेरी बेइज्जती ना करा, इदां दे कपड़े पा के मेरा मेरा निरादर हुंदा, इदां मेरी खुआरी ना कर।
चौपाई पहरे चीर ना भोजन खाई।
सतगुरु जी अडोल बैठे ने, नेत्रां च मस्ती है, हिरदा परम आनंद नाल भरिया। बाबा मूल चंद साहब जी दे बचन सुन के पातशाह दे हिरदे ते उना बोलां दा कोई असर नहीं। अडोल ने कोई उपमा करे तां, कोई निंदा करे अपमान करे तां, एक समान बिरती च रहिंदे है सतगुरु। महाराज जी ने ना ता भोजन छकिया, ना ही ओ जेडे बस्तर लियाए सन बाबा मूल चंद जी, ओ बस्तर भी सतगुरां ने ग्रहण नहीं कीते।
श्री प्रभ मुक्ते बोलत नाई।
मूल चंद बोली जांदा पर सतगुरु जी नहीं कुछ बोलदे, पातशाह जी कोई जवाब नहीं देंदे अगो।
श्री चंद तब लक्ष्मी दासा।
इन्हनु मेरे साहब जगत गुरु गुरु नानक देव साहब सच्चे पातशाह दे लखते जिगर, मेरे गरीबन बाज पातशाह दे सोहने फरजंद बाबा श्री चंद जी महाराज और बाबा लक्ष्मी दास जी महाराज, ਇਹ ਦੋਵੇਂ ਸਾਹਿਬਜ਼ਾਦੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਆਏ ਹਨ।
ਬੰਧਨ ਕੀਨ ਆਨ ਪਿਤ ਪਾਸਾ,
ਆਪਣੇ ਪਿਤਾ ਗੁਰੂ ਦੇ ਦਰਸ਼ਨ ਬੜੇ ਵਰਿਆਂ ਬਾਅਦ ਕੀਤੇ ਹਨ ਦੋਨਾਂ ਪੁੱਤਰਾਂ ਨੇ। ਆ ਕੇ ਬੜੇ ਅਦਬ ਨਾਲ ਸਤਿਕਾਰ ਨਾਲ ਜਗਤ ਗੁਰੂ ਗਰੀਬ ਨਿਵਾਜ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਤੇ ਬਾਬਾ ਸ਼੍ਰੀ ਚੰਦਰ ਜੀ ਮਹਾਰਾਜ ਔਰ ਬਾਬਾ ਲਖਮੀ ਦਾਸ ਜੀ ਨੇ ਨਮਸਕਾਰ ਕੀਤੀ ਹੈ।
ਬੈਠਿਓ ਪੈਰ ਬਤੀਤਿਓ ਜਬਈ,
ਸਤਿਗੁਰੂ ਜੀ ਬੈਠੇ ਰਹੇ, ਸਾਹਿਬਜ਼ਾਦੇ ਵੀ ਕੋਲ ਬੈਠੇ ਨੇ। ਬੈਠਿਆਂ ਬੈਠਿਆਂ ਤਕਰੀਬਨ ਇੱਕ ਪਹਿਰ ਦਾ ਸਮਾਂ ਯਾਨੀ ਕਿ 3 ਕੁ ਘੰਟੇ ਬੀਤ ਗਏ।
ਪਹਿਰਿਓ ਖਾਇਓ ਨੈ ਕਿਛ ਤਬਈ,
ਨਾ ਮਹਾਰਾਜ ਜੀ ਨੇ ਭੋਜਨ ਛਕਿਆ ਤੇ ਨਾ ਹੀ ਉਹ ਜਿਹੜੇ ਬਸਤਰ ਸਨ ਉਹ ਧਾਰਨ ਕੀਤੇ।
ਬਸ ਨਾ ਬਸਾਵੇ ਰਿਸਿਓ ਬਿਸਾਲਾ,
ਬਾਬੇ ਮੂਲ ਚੰਦ ਦਾ ਵਸ ਨਹੀਂ ਪਿਆ ਚੱਲਦਾ ਕੋਈ, ਪਰ ਗੁੱਸਾ ਬਹੁਤ ਹੈ ਮਨ ਚ। ਰਿਸ ਕਹਿੰਦੇ ਆ ਗੁੱਸੇ ਨੂੰ, ਗੁੱਸੇ ਨਾਲ ਹਿਰਦਾ ਭਰਿਆ ਪਿਆ।
ਉੱਠ ਆਇਓ ਮੂਲਾ ਤੇ ਕਾਲਾ,
ਜਦੋਂ ਵੇਖਿਆ ਵੀ ਨਾ ਭੋਜਨ ਛਕਦੇ ਨੇ ਨਾ ਬਸਤਰ ਪਹਿਨਦੇ ਨੇ, ਬਾਬਾ ਮੂਲ ਚੰਦ ਜੀ ਉੱਥੋਂ ਉੱਠੇ। ਜਦੋਂ ਬੇਵਸੀ ਵੇਖੀ ਵੀ ਇਹ ਤਾਂ ਮੰਨਦਾ ਨਹੀਂ, ਹੋਰ ਬਸ ਚੱਲਦਾ ਨਹੀਂ ਕੁਝ, ਉਥੋਂ ਵਾਪਸ ਚੱਲ ਕੇ ਆ ਗਏ।
ਸ਼੍ਰੀ ਪ੍ਰਭ ਰਹੇ ਬਿਰਾਜਿਤ ਤਾਈ,
ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਉੱਥੇ ਹੀ ਬਿਰਾਜਦੇ ਰਹੇ, ਉੱਥੇ ਹੀ ਬੈਠੇ ਰਹੇ।
ਜਿਨ ਕੇ ਦੇਖਤ ਦੁੱਖ ਨਸਾਈ,
ਐਸੇ ਸਤਿਗੁਰੂ ਜਿਨ੍ਹਾਂ ਦੇ ਦਰਸ਼ਨ ਕੀਤਿਆਂ ਦੁੱਖ ਨਸ ਜਾਂਦੇ ਹਨ, ਜਿਨ੍ਹਾਂ ਦੇ ਦਰਸ਼ਨ ਕੀਤਿਆਂ ਜਨਮ ਤੇ ਮਰਨ ਦਾ ਦੁੱਖ ਕੱਟਿਆ ਜਾਂਦਾ ਹੈ, ਐਸੇ ਸਤਿਗੁਰੂ ਜੀ ਉੱਥੇ ਹੀ ਅਡੋਲ ਬੈਠੇ ਰਹੇ।
ਜੇ ਮਹਿਮਾ ਜਾਣੇ ਗੁਰ ਕੇਰੀ,
ਜਿਹੜੇ ਸਤਿਗੁਰਾਂ ਦੀ ਮਹਿਮਾ ਜਾਣਦੇ ਸਨ ਇਲਾਕੇ ਵਿੱਚ, ਜਿਨ੍ਹਾਂ ਨੂੰ ਪਤਾ ਲੱਗਾ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਏ ਹਨ,
ਸੇ ਆਵੇ ਤੈ ਦਰਸ਼ਨ ਹੇਰੀ,
ਉਹ ਆ ਕੇ ਸਤਿਗੁਰਾਂ ਦੇ ਦਰਸ਼ਨ ਕਰਦੇ ਨੇ, ਮਹਾਰਾਜ ਜੀ ਦੇ ਦੀਦਾਰ ਪਰਸਦੇ ਹਨ।
ਬੰਧਨ ਕਰੇ ਜਨਮ ਫਲ ਪਾਵੇ,
ਸਤਿਗੁਰੂ ਜੀ ਦੇ ਚਰਨਾਂ ਤੇ ਵੰਦਨਾ ਕਰਕੇ ਨਮਸਕਾਰ ਕਰਕੇ ਆਪਣੇ ਮਨੁੱਖੀ ਜਨਮ ਦਾ ਫਲ ਪ੍ਰਾਪਤ ਕਰਦੇ ਹਨ।
ਰਹੇ ਨਿਕਟ ਪੁਨ ਸਦਨ ਸਿਧਾਵੇ,
ਕੁਝ ਸਮਾਂ ਸਤਿਗੁਰਾਂ ਦੇ ਚਰਨਾਂ ਚ ਬੈਠ ਕੇ ਬਚਨ ਸੁਣ ਕੇ ਮਹਾਰਾਜ ਜੀ ਕੋਲੋਂ ਵਿਦਾ ਹੋ ਕੇ ਘਰਾਂ ਨੂੰ ਪਰਤਦੇ ਹਨ।
ਕੋ ਆਵੇ ਕੋ ਕਰੇ ਪਿਆਨਾ,
ਮਹਾਰਾਜ ਜੀ ਦੇ ਦਰਸ਼ਨਾਂ ਨੂੰ ਕੋਈ ਆ ਰਿਹਾ, ਕੋਈ ਦਰਸ਼ਨ ਕਰਕੇ ਜਾ ਰਿਹਾ।
ਪੀਰ ਪੂਰ ਹੋਈ ਤੈ ਥਾਨਾ,
ਤੇੜੇ ਤੇੜੇ ਪੱਖੋ ਕੇ ਰੰਧਾਵੇ ਤੋਂ ਬਟਾਲੇ ਤੋਂ ਆਲੇ ਦੁਆਲੇ ਨਗਰਾਂ ਤੋਂ ਬੇਅੰਤ ਸੰਗਤਾਂ ਚੱਲ ਕੇ ਮਹਾਰਾਜ ਜੀ ਦੇ ਪਾਸ ਆ ਰਹੀਆਂ ਹਨ। ਬਹੁਤ ਸੰਗਤਾਂ ਦਾ ਵੱਡਾ ਭਾਰੀ ਇਕੱਠ ਗੁਰੂ ਪਾਤਸ਼ਾਹ ਦੇ ਚਰਨਾਂ ਚ ਹੋਇਆ।
ਲੈ ਉਪਦੇਸ਼ ਸਿੱਖ ਕੋ ਹੋਵੇ,
ਕਈ ਆ ਕੇ ਸਤਿਗੁਰਾਂ ਦਾ ਉਪਦੇਸ਼ ਲੈ ਕੇ ਗੁਰੂ ਪਾਤਸ਼ਾਹ ਦੇ ਚਰਨਾਂ ਦੀ ਪੌਲ ਲੈ ਕੇ ਗੁਰਸਿੱਖੀ ਦਾ ਦਾਨ ਪ੍ਰਾਪਤ ਕਰ ਰਹੇ ਹਨ।
ਸਿਮਰੇ ਨਾਮ ਸਕਲ ਅਗ ਖੋਵੇ,
ਨਾਮ ਸਿਮਰਦੇ ਹਨ, ਜਿਹੜਾ ਨਾਮ ਸਤਿਗੁਰੂ ਸੱਚੇ ਪਾਤਸ਼ਾਹ ਨੇ ਬਖਸ਼ਿਆ, ਜਿਸ ਨਾਮ ਦਾ ਸਿਮਰਨ ਕੀਤਿਆਂ ਤਿਨ੍ਹਾਂ ਦੇ ਸਾਰੇ ਪਾਪ ਕੱਟੇ ਜਾ ਰਹੇ ਹਨ।
ਇੱਕ ਤੇ ਦੂਸਰ ਮਹਿਮਾ ਸੁਣ ਕੇ,
ਇੱਕ ਤੋਂ ਦੂਸਰਾ ਮਹਿਮਾ ਸੁਣਦਾ ਹੈ।
ਆਏ ਪਰੇ ਚਰਨਨ ਗੁਰ ਗੁਣ ਕੇ,
ਉਹ ਆ ਕੇ ਸਤਿਗੁਰਾਂ ਦੇ ਗੁਣ ਗੁਣ ਕੇ ਚਰਨੀ ਪੈਂਦਾ, ਦੂਸਰੇ ਤੋਂ ਤੀਸਰਾ ਸੁਣਦਾ, ਤੀਸਰੇ ਤੋਂ ਚੌਥਾ, ਇਉਂ ਸਤਿਗੁਰਾਂ ਦੇ ਚਰਨਾਂ ਚ ਵਹੀਰਾਂ ਘੱਤ ਕੇ ਸੰਗਤਾਂ ਆ ਰਹੀਆਂ ਹਨ।
ਕਿਤਕ ਕਾਮਨਾ ਧਰ ਕਰ ਸੇਵੇ,
ਕਈ ਆਪਣੇ ਮਨਾਂ ਚ ਕਾਮਨਾਵਾਂ ਲੈ ਕੇ ਛਾਵਾਂ ਲੈ ਕੇ ਆਉਂਦੇ ਹੈ ਔਰ ਸਤਿਗੁਰਾਂ ਦੀ ਸੇਵਾ ਕਰਦੇ ਹਨ।
ਜੋ ਇੱਛੇ ਬਿਨ ਸੰਸੈ ਲੇਵੇ,
ਜੋ ਇੱਛਾ ਕਰਦੇ ਨੇ ਆ ਕੇ ਬਿਨਾਂ ਸੰਦੇਹ ਤੋਂ ਤਿਨ੍ਹਾਂ ਦੀਆਂ ਇੱਛਾਵਾਂ ਪੂਰਨ ਹੁੰਦੀਆਂ ਹਨ।
ਨਿਰਮਲ ਮਨ ਕਰਨੇ ਕੇ ਹੇਤਾ,
ਤਿਨ੍ਹਾਂ ਦਾ ਮਨ ਨਿਰਮਲ ਕਰਨੇ ਵਾਸਤੇ।
ਰਹੇ ਕਿਤਕ ਟਿਗ ਪ੍ਰੀਤ ਸਮੇਤਾ,
ਅੱਛਾ ਉਪਦੇਸ਼ ਦਿੰਦੇ, ਕਈ ਪ੍ਰੇਮੀ ਆਉਂਦੇ ਆ ਸੇਵਕ ਆਪਣੇ ਹਿਰਦੇ ਨੂੰ ਸ਼ੁੱਧ ਕਰਨ ਵਾਸਤੇ, ਸਤਿਗੁਰਾਂ ਦੇ ਚਰਨਾਂ ਪਾਸ ਰਹਿੰਦੇ ਆ, ਪ੍ਰੇਮ ਨਾਲ ਮਹਾਰਾਜ ਜੀ ਦੀ ਸੰਗਤ ਕਰਦੇ ਹਨ।
ਸਤ ਸੰਗਤ ਹੋਵਨ ਬਹੁ ਲਾਗੀ,
ਸਤਿਗੁਰਾਂ ਦੇ ਚਰਨਾਂ ਚ ਸਤਸੰਗ ਦੀਆਂ ਲਹਿਰਾਂ ਚੱਲ ਪਈਆਂ, सत संगत नित होण लगी
करें कीर्तन शरदा जागी
कीर्तन करन लगे सब दे मना च शरदा जाग पई रंग लग गया
दर्शन केर प्रताप विशाला
सतगुरु सच्चे पातशाह दे दर्शना दा एडा वड्डा प्रताप है
क्यों ना चले नीकी नर चाला
क्यों ना लोक भली चाल चलन गुरु साहब दे दर्शना दा एडा वड्डा प्रताप है जेड़ा दर्शन करदा है बदो बदी ओदा मन भले कम्मा विच लगदा है भले कर्मा च प्रवृत्त हुंदा है ना चाहुंदिया होया भी ओदे कोलो भला ही हुंदा जेड़ा सतगुरां दे दर्शन करदा एडा वड्डा प्रताप है धन गुरु नानक साहब दे दर्शना दा पाई अजिते ते किरपा कर रहे ने ओ कथा आप जी अगलिया प्रसंगा विच सरवण करोगे।